गुर के हमरे काज ने देहो गरीबन जाए त्रिपत सर्ब वस्तुन सो हमको चाहे न काए।
वाहे गुरु जी का खालसा वाहे गुरु जी की फतेह। मंदरा विच जो जोतां जगदियां ने नौवें पातशाह ने खून लो ते बत्तियां दित्तियां ने तेग बहादुर हिंद दी बण चादर पत्तां लहिंदियां ने कण ढक्कियां ने ऐसे दीन दयाल सतगुरु तन तन साहिब श्री गुरु तेग बहादुर साहब महाराज जीआं दे चरण शोभ प्राप्त स्थान गुरद्वारा श्री दुख निवारण साहिब विखे रोज दी तरह सत संगत दे सरोवर च बैठ के अपने मन दीआं जिहड़ियां अधो गतियां ने उहनां नूं पवित्र करन वास्ते सतगुरां दे मुबारक चरणां कमलां विच जुड़ के बैठे हां। सतगुरां दी रहमत सदका पै कह सकदे हां भागां वाले हां कर्मां वाले आपो अपने मन दीआं बिरतियां नूं गुरु नानक दे घर दे पाक पवित्र इतिहास दी लड़ी नाल जोड़न वास्ते कल सतगुरां दे सवारियां गुरमुखां पासों आपां सतगुरां दी इह जिहड़ी इतिहास दी विचार सरवण कीती सी कि धन श्री गुरु नानक देव महाराज जी जगत जलंदे नूं तारदे हारू देश दी यात्रा ते निकले सी। संसार जिहड़ा कर्म कांडां दा भरिया पिया ਉੱਥੇ ਸਤਿਗੁਰਾਂ ਦੀ ਭੇਟ ਕਿਸੇ ਕਰਮ ਕਾਂਡੀ ਸਰੇਵੜੇ ਨਾਲ ਹੋਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਮਾਝ ਰਾਗ ਗੁਰੂ ਗ੍ਰੰਥ ਸਾਹਿਬ ਦੇ ਦੂਜੇ ਰਾਗ ਵਿੱਚ ਇਹ ਮਾਝ ਰਾਗ ਦੀ ਵਾਰ ਵਿੱਚ ਮਲਕ ਮੁਰੀਦ ਤਥਾ ਚੰਦਰਹੜਾ ਇਹ ਮਲਕ ਮੁਰੀਦ ਜਿਹੜੀ ਇਹਦੀ ਧੁਨੀ ਆ ਇਸ ਵਾਰ ਦੇ ਸਤਿਗੁਰਾਂ ਨੇ 24 ਪੰਕਤੀਆਂ ਦਾ ਇੱਕ ਸਲੋਕ ਉਚਾਰਨ ਕਰਕੇ ਉਸ ਸਰੇਵੜੇ ਨੂੰ ਗਿਆਨ ਦੀ ਦਾਤ ਦਿੱਤੀ। ਸਰੇਵੜੇ ਤੋਂ ਪਹਿਲਾਂ ਹਾਰੂ ਦੇਸ਼ ਦਾ ਜਿਹੜਾ ਨਿਰਪਕਈਏ ਰਾਜਾ ਸਤਿਗੁਰਾਂ ਦਾ ਸਿੱਖ ਬਣ ਚੁੱਕਿਆ ਸੀ। ਪ੍ਰਜਾ ਵੀ ਸਤਿਗੁਰਾਂ ਦੇ ਚਰਨਾਂ ਤੇ ਨਤਮਸਤਕ ਹੋ ਚੁੱਕੀ ਸੀ। ਇਹ ਸਰੇਵੜਾ ਹੀ ਥੋੜਾ ਜਿਹਾ ਆਪਣੇ ਕਰਮ ਕਾਂਡ ਦੇ ਮੰਤਰਾਂ ਤੰਤਰਾਂ ਦੇ ਬਲ ਤੇ ਸਤਿਗੁਰਾਂ ਦੇ ਅੱਗੇ ਅੜਿਆ ਖਲੋਤਾ ਸੀ। ਹੁਣ ਉਪਦੇਸ਼ ਸਦਕਾ ਉਹ ਵੀ ਸਤਿਗੁਰਾਂ ਦਾ ਸਿੱਖ ਬਣ ਚੁੱਕਾ ਹੈ। ਉਸ ਰਾਜੇ ਨੇ ਸਤਿਗੁਰਾਂ ਨੂੰ ਕੀਮਤੀ ਹੀਰੇ ਮੋਤੀ ਜਿਹੜੇ ਨੇ ਉਹ ਭੇਟ ਕੀਤੇ। ਸਤਿਗੁਰਾਂ ਨੇ ਇਹਨਾਂ ਨੂੰ ਵੇਖ ਕੇ ਤੇ ਸਤਿਗੁਰਾਂ ਨੇ ਲੈਣ ਦੀ ਇੱਛਾ ਨਹੀਂ ਕੀਤੀ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਾਰੂ ਦੇਸ਼ ਤੋਂ ਅੱਗੇ ਚੱਲੇ ਆ। ਅੱਗੇ ਤਰਖਾਣ ਇੱਕ ਗੁਰੂ ਕਾ ਸਿੱਖ ਰਹਿੰਦਾ ਸੀ ਜਿਹੜਾ ਰੱਬ ਦੇ ਪਿਆਰਿਆਂ ਦੇ ਸਤਿਕਾਰ ਬਾਬਤ ਤਤਪਰ ਰਹਿੰਦਾ ਸੀ। ਕਿਰਤ ਕਮਾਈ ਕਰਕੇ ਦਸਾਂ ਨਵਾਂ ਦੀ ਰੋਟੀ ਖਾਂਦਾ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਦੇ ਘਰ ਜਾ ਠਹਿਰੇ। ਰਾਤ ਭਰ ਸਤਿਗੁਰਾਂ ਦੀ ਸੇਵਾ ਕੀਤੀ, ਨਾਮ ਬਾਣੀ ਦਾ ਲਾਹਾ ਲਿਆ। ਅੰਮ੍ਰਿਤ ਵੇਲੇ ਸਤਿਗੁਰ ਤੁਰੇ ਨੇ, ਸਤਿਗੁਰਾਂ ਦੇ ਘਰ ਦਾ ਜੋ ਮੰਜਾ ਬਿਸਤਰਾ ਭਾਂਡਾ ਛੰਨਾ ਸੀ ਸਭ ਭੰਨ ਮਾਰਿਆ। ਸਤਿਗੁਰਾਂ ਨੂੰ ਪ੍ਰੇਮ ਭਾਵਨਾ ਸਾਹਿਤ ਉਹ ਆਪਣੇ ਘਰੋਂ ਵਿਦਿਆ ਵੀ ਕਰਕੇ ਗਿਆ। ਜਦੋਂ ਘਰ ਵਾਪਸ ਪਹੁੰਚਿਆ ਸਤਿਗੁਰਾਂ ਨੇ ਚਾਰ ਪਦਾਰਥਾਂ ਦੀਆਂ ਦਾਤਾਂ ਦੇ ਕੇ ਕਰਤਾਰਥ ਕਰ ਦਿੱਤਾ। ਇੱਥੋਂ ਸਤਿਗੁਰ ਚਾਲਾ ਮਾਰ ਕੇ ਅੱਗੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਭੁਟੰਤ ਦੇਸ਼ ਲਿਖਿਆ, ਜਿਹਨੂੰ ਭੁਟਾਨ ਆਖਦੇ ਹਾਂ ਆਪਾਂ। ਭੁਟਾਨ ਦੇਸ਼ ਵਿੱਚ ਸਤਿਗੁਰਾਂ ਨੇ ਆ ਉਤਾਰਾ ਕੀਤਾ। ਇੱਥੋਂ ਦਾ ਜਿਹੜਾ ਰਾਜਾ ਹੈ ਉਹਦਾ ਜੀਵਨ ਜਿਹੜਾ ਹੈ ਵਿਭਚਾਰਾਂ ਨਾਲ ਭਰਿਆ ਹੋਇਆ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਵਡਿਆਈ ਹੈ, ਜਿਨ੍ਹਾਂ ਨੂੰ ਦਲਦਲ ਵਿੱਚ ਫਸੇ ਜੀਵਨ ਨੇ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਸਤਿਗੁਰਾਂ ਨੇ ਆਪਣਾ ਪਾਕ ਪਵਿੱਤਰ ਮੁਬਾਰਕ ਹੱਥ ਜਿਹੜਾ ਉਹ ਡੁੱਬਦਿਆਂ ਵਾਤੇ ਰੱਖਿਆ, ਕੋਈ ਸਤਿਗੁਰਾਂ ਦੀ ਉਂਗਲੀ ਫੜ ਲਵੇ ਉਹ ਦਲਦਲ ਵਿੱਚੋਂ ਬਾਹਰ ਨਿਕਲ ਆਉਂਦਾ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਰਾਜੇ ਦੇ ਸ਼ਹਿਰ ਤੋਂ ਬਾਰ ਬਾਰ ਪੜਾਅ ਕੀਤਾ। ਸਤਿਗੁਰਾਂ ਨੇ ਨਾਮ ਬਾਣੀ ਦੀ ਮਹਿਮਾ ਕੀਤੀ ਹੈ, ਸੰਗਤਾਂ ਦਾ ਮਨ ਖੁਸ਼ ਹੋਇਆ। ਉਹਨਾਂ ਨੇ ਜਾ ਕੇ ਰਾਜੇ ਨੂੰ ਦੱਸਿਆ ਕਿ ਆਪਣੇ ਇਲਾਕੇ ਵਿੱਚ, ਆਪਣੇ ਸ਼ਹਿਰ ਵਿੱਚ ਕੋਈ ਸਤਿਪੁਰਸ਼ ਆਏ ਨੇ ਜਿਨ੍ਹਾਂ ਦਾ ਕਲਾਮ ਬੜਾ ਵਲੀ, ਸੁਣਦਿਆਂ ਸਾਰ ਮਨ ਜਿਹੜਾ ਮੰਤਰ ਮੁਗਧ ਹੋ ਜਾਂਦਾ। ਉਹ ਪ੍ਰਜਾ ਦੇ ਲੋਕਾਂ ਤੋਂ ਗੁਰੂ ਨਾਨਕ ਦੇਵ ਮਹਾਰਾਜ ਦੀ ਵਡਿਆਈ ਸਰਵਣ ਕਰਕੇ ਰਾਜਾ ਜਿਹੜਾ ਤਤਕਾਲ ਉਸੇ ਵੇਲੇ ਘਰੋਂ ਕੁਝ ਪਦਾਰਥ ਵਸਤਰ ਲੈ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆ ਕੇ ਉਹਨੇ ਬੇਨਤੀ ਕੀਤੀ ਹੈ, ਨਮਸਕਾਰ ਵੀ ਕੀਤੀ ਹੈ, ਮਹਾਰਾਜ ਪਦਾਰਥ ਛਕਣਾ ਕਰੋ, ਵਸਤਰ ਜਿਹੜੇ ਨੇ ਇਹਨਾਂ ਨੂੰ ਪਹਿਨਣਾ ਕਰੋ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਦੀ ਕੀਤੀ ਹੋਈ ਭੇਟਾ ਸਵੀਕਾਰ ਕਰ ਰਹੇ ਨੇ ਜਾਂ ਉਹਦੀ ਸਵੀਕਾਰ ਕਰਨ ਤੋਂ ਕੋਈ ਰਾਜ ਛੁਪਿਆ ਹੋਇਆ। ਉਹ ਜਿਹੜੀਆਂ ਰਹਿੰਦੀਆਂ ਵਿਚਾਰਾਂ ਆਪਾਂ ਸਤਿਗੁਰਾਂ ਦੀ ਕਿਰਪਾ ਸਦਕਾ ਔਰ ਸੰਤਾਂ ਸੰਗਤਾਂ ਦੀਆਂ ਸੀਸਾਂ ਸਦਕਾ ਵਿਚਾਰ ਕੇ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸਤਿਗੁਰਾਂ ਦੇ ਨਾਮ ਦੀ ਵਿਚਾਰ ਕਰਨ ਤੋਂ ਪਹਿਲਾਂ ਸਾਰੀਆਂ ਸੰਗਤਾਂ ਇੱਕ ਵਾਰ ਆਪੋ ਆਪਣੀ ਰਸਨਾ ਨੂੰ ਪਵਿੱਤਰ ਕਰੋ। ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਗੁਰ ਕੈ ਹਮਰੇ ਕਾਜ ਨੈ, ਦੇਹੋ ਗਰੀਬਨ ਜਾਏ।
ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ। ਆਪਣੇ ਪਾਕ ਪੁੱਤਰ ਮੁਖਾਰਬਿੰਦ ਤੋਂ ਬਚਨ ਕੀਤਾ, ਰਾਜਨ ਜਿਹੜੇ ਤੂੰ ਵਸਤਰ ਲੈ ਕੇ ਆਇਆ ਨਾ, ਪਦਾਰਥ ਲੈ ਕੇ ਆਇਆ, ਇਹ ਐਂ ਕਰ ਸਾਡੇ ਤੇ ਕਿਸੇ ਕਾਜ ਨਹੀਂ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਸਿਫਤ ਸ਼ਰਮ ਕਾ ਕੱਪੜਾ ਮੰਗੋ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਦਾ ਕੱਪੜਾ ਪਹਿਨਿਆ। ਕਹਿਣ ਲੱਗੇ ਸਾਨੂੰ ਇਹਨਾਂ ਸੰਸਾਰੀ ਕੱਪੜਿਆਂ ਦੀ ਇੱਛਾ ਨਹੀਂ, ਤੇ ਜਿਹੜਾ ਤੂੰ ਪਦਾਰਥਾਂ ਦੀ ਗੱਲ ਕਰਨਾ, ਇਹਦੇ ਬਾਬਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਖਿਆ, ਰੂਖੋ ਭੋਜਨ ਭੂਮ ਸੈਨ ਸਖੀ ਪਿਰਸੰਗ ਸੁਖ ਬਿਹਾਤ। ਭੋਜਨ ਰੁੱਖਾ ਹੋਵੇ ਔਰ ਭੂਮ ਕਹੀਏ ਧਰਤੀ ਦੇ ਉੱਤੇ ਰਾਤ ਨੂੰ ਜਾਂ ਦਿਨੇ ਸੌਣ ਵਾਸਤੇ ਸਮਾਂ ਮਿਲ ਜਾਏ, ਪਰ ਇਹ ਜਿਹੜੀ ਰਾਤ ਆ ਨਾ, ਉਹ ਰਾਤ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਯਾਦ ਵਿੱਚ ਗੁਜ਼ਰ ਜਾਏ, ਗੁਣ ਗਾਵਤ ਰਹਿਣ ਬਿਹਾਨੀ ਤੇ ਸਾਰਾ ਕੁਝ ਆਨੰਦ ਹੀ ਆਨੰਦ ਆ। ਇਹ ਜਿਹੜੀਆਂ ਸੰਸਾਰ ਦੀਆਂ ਚੀਜ਼ਾਂ ਨੇ, ਸੰਸਾਰ ਦੇ ਜੀਵ ਇਹਨੂੰ ਵੇਖ ਕੇ ਲੁਭਾਏ ਮਾਣ ਹੋ ਜਾਂਦੇ ਨੇ ਨਾ। ਰਾਜਨ, ਇਹਨਾਂ ਚੀਜ਼ਾਂ ਦੀ ਲੋੜ, ਇਹਨਾਂ ਵਸਤਾਂ ਦੀ ਲੋੜ ਉਹਨਾਂ ਗਰੀਬਾਂ ਨੂੰ ਹੈ ਜਿਨ੍ਹਾਂ ਨੇ ਵਿਚਾਰਿਆਂ ਨੇ ਕਦੇ ਰੱਜ ਕੇ ਆਪਣੇ ਪੇਟ ਦੀ ਅੱਗ ਹੀ ਠੰਡੀ ਨਹੀਂ ਕੀਤੀ, ਜਿਨ੍ਹਾਂ ਨੇ ਕਦੇ ਵਿਚਾਰਿਆਂ ਨੇ ਮੌਸਮ ਦੇ ਮੁਤਾਬਕ ਕਦੇ ਕੋਈ ਮੌਸਮ ਦੇ ਮੁਤਾਬਕ ਕੱਪੜਾ ਹੰਢਾ ਕੇ ਨਹੀਂ ਵੇਖਿਆ, ਇਹ ਜੋ ਕੁਝ ਤੂੰ ਲਿਆਇਆ ਇਹ ਜਾ ਕੇ ਗਰੀਬਾਂ ਨੂੰ ਦਾਨ ਵਿੱਚ ਦੇਣਾ ਕਰ।
ਤ੍ਰਿਪਤ ਸਰਬ ਵਸਤੂਨ ਸੋ ਹਮਕੋ ਚਾਹੇ ਨਕਾਏ।
ਸੰਸਾਰ ਦੇ ਜੀਵਾਂ ਨੂੰ ਇਹਨਾਂ ਵਸਤਰਾਂ ਦੀ ਪਦਾਰਥਾਂ ਦੀ ਭੁੱਖ ਰਹਿੰਦੀ ਹੈ, ਕਿਤਿਆਂ ਦੁੱਖ ਭੁੱਖ ਸਦ ਮਾਰ, ਪਰ ਸਾਨੂੰ ਇਹਨਾਂ ਸਾਰੀਆਂ ਵਸਤੂਆਂ ਦੀ ਕੋਈ ਇੱਛਾ ਨਹੀਂ। ਤੇ ਮਹਾਰਾਜ ਕਹਿਣ ਲੱਗੇ ਵੀ ਹੁਣ ਤੂੰ ਇਸ ਤਰ੍ਹਾਂ ਕਰ, ਸਾਨੂੰ ਇਹਦੇ ਵਿੱਚੋਂ ਕਿਸੇ ਚੀਜ਼ ਦੀ ਲੋੜ ਨਹੀਂ, ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਪੁੱਛ ਕੇ ਦਾਨ ਵਿੱਚ ਦੇਣਾ ਕਰ।
ਜੋ ਪਈ ਸ਼ਰਦਾ ਉਰ ਤਰ ਜੋੜੇ ਹੱਥ।
ਰਾਜੇ ਨੇ ਦੋਵੇਂ ਹੱਥ ਜੋੜੇ, ਕੱਲੇ ਹੱਥ ਜੋੜਨ ਨਾਲ ਗੱਲ ਨਹੀਂ ਬਣਨੀ, ਮਨ ਦੇ ਅੰਦਰ ਸ਼ਰਧਾ ਹੋਵੇਗੀ ਤੇ ਆਟੋਮੈਟਿਕ ਹੱਥ ਵੀ ਜੁੜਦੇ ਆ, ਸੀਸ ਵੀ ਝੁਕਦਾ ਹੈ ਔਰ ਨਾਲ ਦੀ ਨਾਲ ਗੁਰੂ ਦਾ ਬਚਨ ਸੁਣ ਕੇ ਜਿਹੜਾ ਮਨ ਆ ਉਹ ਸ਼ਬਦ ਵਿੱਚ ਭਿੱਜ ਵੀ ਜਾਂਦਾ। ਸ਼ਰਧਾ ਤੇ ਭਾਵਨਾ ਦੇ ਸਹਿਤ ਕਵੀ ਰਾਜ ਭਾਈ ਸੰਤੋਖ ਸਿੰਘ ਨੇ ਬਚਨ ਲਿਖਿਆ ਨਾ, ਸ਼ਰਧਾ ਸਭ ਕੀ ਮੂਲ ਮਹਾਨੀ, ਪ੍ਰੇਮ ਅੰਕੁਰ ਪ੍ਰਗਟਿਓ ਸੁਖਦਾਈ। ਸ਼ਰਧਾ ਸਾਰੀਆਂ ਚੀਜ਼ਾਂ ਦੀ ਜੜ ਆ, ਜੇ ਜੜ ਨਾ ਹੋਵੇ ਤੇ ਦਰਖਤ ਨਾ ਫੁੱਟਦਾ, ਨਾ ਉਹਦੀਆਂ ਟਾਹਣੀਆਂ ਬਣਦੀਆਂ ਨੇ, ਨਾ ਫੁੱਲ ਲੱਗਦੇ, ਨਾ ਫਲ ਲੱਗਦਾ। ਇਹ ਰਾਜਾ ਸਰਦਾ ਦੇ ਸਹਿਤ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਅੱਗੇ ਖਲੋਤਾ ਹੈ।
ਬੋਲਿਓ ਬਚਨ ਬੋਰ ਨਰ ਨਾਥਾ।
ਸਾਰੀ ਪ੍ਰਜਾ ਦਾ ਨਾਥ ਕਹੀਏ ਮਾਲਕ, ਰਾਜੇ ਨੂੰ ਪ੍ਰਜਾ ਦੇ ਦੁੱਖ ਸੁੱਖ ਦਾ, ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ। ਸਾਰੀ ਪ੍ਰਜਾ ਦਾ ਮਾਲਕ ਰਾਜਾ ਜਿਹੜਾ ਆਪਣੀ ਜ਼ੁਬਾਨ ਦੇ ਵਿੱਚੋਂ ਕੁਝ ਬੇਨਤੀਆਂ ਕਰਨ ਲੱਗਾ ਹੈ।
ਸੰਤ ਤੁਮੈ ਪਰਵਾਹੇ ਨਾ ਕੋਈ।
ਐ ਰੱਬ ਦੀ ਬੰਦਗੀ ਕਰਨ ਵਾਲਿਓ, ਮੈਨੂੰ ਪਤਾ ਕਿ ਤੁਸੀਂ ਬੇਪਰਵਾਹ ਹੋ। ਰੱਬ ਦੇ ਪਿਆਰੇ ਬੇਪਰਵਾਹ ਹੁੰਦੇ ਨੇ। ਕਹਿਣ ਲੱਗਾ, ਮੈਨੂੰ ਇਸ ਗੱਲ ਦਾ ਪਤਾ ਤੁਸੀਂ ਬੇਪਰਵਾਹ ਹੋ, ਤੁਹਾਨੂੰ ਮੇਰੀ ਕੋਈ ਪਰਵਾਹ ਨਹੀਂ, ਮੈਂ ਭਾਵੇਂ ਰਾਜਾ ਵਾਂ ਭੂਟਾਨ ਦਾ, ਪਰ ਤੁਹਾਡੀਆਂ ਨਜ਼ਰਾਂ ਵਿੱਚ ਹੁਣ ਮੈਂ ਕੰਗਾਲ ਹੀ ਹਾਂ, ਕਿਉਂਕਿ ਤੁਹਾਡੇ ਅੱਗੇ ਹੱਥ ਜੋੜ ਕੇ ਖਲੋਤਾ ਵਾਂ। ਤੁਸੀਂ ਬੇਪਰਵਾਹ ਹੋ, ਪਰ ਮੈਨੂੰ ਤੁਹਾਡੀ ਬਹੁਤ ਵੱਡੀ ਪਰਵਾਹ ਹੈ।
ਮੇਰੋ ਇਸ ਬਿਦ ਭਲਾ ਨਾ ਹੋਈ।
ਜਿਹੜੇ ਮੈਂ ਪਦਾਰਥ ਵਸਤੂਆਂ ਘਰੋਂ ਲੈ ਕੇ ਆਇਆ ਵਾਂ, ਵਸਤਰ ਲੈ ਕੇ ਆਇਆ ਵਾਂ, ਜੇ ਮੇਰੇ ਤੁਸਾਂ ਸਵੀਕਾਰ ਨਾ ਕੀਤੇ ਤੇ ਮੇਰਾ ਤੇ ਮਹਾਰਾਜ ਇਸ ਤਰੀਕੇ ਨਾਲ ਤੇ ਭਲਾ ਨਹੀਂ ਹੋਣਾ, ਕਿਉਂਕਿ ਮੈਨੂੰ ਪਤਾ ਮੈਂ ਜੀਵਨ ਕਾਲ ਅੰਦਰ ਕਿੰਨੇ ਗੁਨਾਹ ਕੀਤੇ ਨੇ। ਜੇ ਥੋੜਾ ਬਾਲਾ ਘਰ ਦੇ ਵਿੱਚੋਂ ਦਾਨ ਦਿੱਤਾ ਜਾਏਗਾ ਤੇ ਦਾਨ ਵੀ ਸਹੀ ਜਗ੍ਹਾ ਲੱਗ ਰਿਹਾ। ਗੁਰਮੁਖੋ ਬਾਣੀ ਦਾ ਬਚਨ ਆ, ਗੁਰਮੁਖ ਸਭ ਪਵਿੱਤਰ ਹੈ ਧਨ ਸੰਪੈ ਮਾਇਆ। ਕਿਸੇ ਵੀ ਗੁਰੂ ਕੇ ਸਿੱਖ ਦੀ ਕਮਾਈ ਹੋਈ ਧਨ ਨਾ ਕਹੀਏ ਬਹੁਤਾ, ਸੰਪੈ ਨਾ ਹੈ ਮਾਇਆ ਦਾ ਜਿਹੜੀ ਥੋੜੀ ਗੁਜ਼ਾਰੇ ਜੋਗੀ ਹੈ, ਤੇ ਮਾਇਆ ਨਾ ਹੈ ਉਸ ਮਾਇਆ ਦਾ ਜਿਹਨੂੰ ਵਿਚਾਰਾ ਸਾਰੀ ਉਮਰ ਮਨੁੱਖ ਤਰਸਦਾ ਹੀ ਮਰ ਜਾਂਦਾ, ਗੁਜ਼ਾਰੇ ਤੋਂ ਵੱਧ ਆਉਂਦੀ ਹੋਈ ਨਹੀਂ। ਪਾਪ ਬਹੁਤ ਜ਼ਿਆਦੀ ਵਿਸਕਾਰਲੇ ਸਾਇਜ ਦੀ ਤੇ ਅੰਤ ਦੁਖੀ ਬੰਦਾ ਜਿਹਦੇ ਕੋਲ ਆਪਣੇ ਗੁਜ਼ਾਰੇ ਜੋਗੀ ਨਹੀਂ। ਤੇ ਮਹਾਰੇ ਕਹਿਣ ਲੱਗੇ, ਤਿੰਨੇ ਪ੍ਰਕਾਰ ਦੀ ਮਾਇਆ ਮਨੁੱਖ ਕੋਲ ਹੋਵੇ। ਗੁਰਮੁਖ ਸਭ ਪਵਿੱਤਰ ਧਨ ਸੰਪੈ ਮਾਇਆ, ਹਰ ਅਰਥ ਜੋ ਖਰਚਦਾ ਦਿੰਦਾ ਸੁੱਖ ਪਾਇਆ। ਜਿਹੜੀ ਮਾਇਆ ਧਰਮ ਦੇ ਕਾਰਜ ਵਿੱਚ ਲੱਗ ਜਾਂਦੀ ਹੈ, ਉਹ ਦੇਣ ਵਾਲੇ ਦੇ ਤਨ ਅਤੇ ਮਨ ਨੂੰ ਸੁੱਖ ਪ੍ਰਾਪਤ ਹੁੰਦਾ ਹੈ। ਤੇ ਰਾਜੇ ਦੇ ਮਨ ਅੰਦਰ ਇੱਛਾ ਜਾਗੀ ਹੈ ਵੀ ਜੇ ਮੇਰੀ ਤੁਸੀਂ ਇਹ ਘਰ ਦੀਆਂ ਵਸਤਾਂ ਤੇ ਪਦਾਰਥ ਆਪਣੇ ਕੋਲ ਸਵੀਕਾਰ ਕਰ ਲਓਗੇ ਤੇ ਮੈਨੂੰ ਪਤਾ ਹੈ ਮੇਰੀ ਕਮਾਈ ਲੇਖੇ ਲੱਗ ਜਾਏਗੀ, ਮੇਰਾ ਭਲਾ ਹੋ ਜਾਏਗਾ। ਜੇ ਤੁਸੀਂ ਇਹ ਸਵੀਕਾਰ ਨਹੀਂ ਕਰ ਲਏ ਤੇ ਮਹਾਰਾਜ ਮੇਰਾ ਇਸ ਤਰੀਕੇ ਨਾਲ ਭਲਾ ਨਹੀਂ ਜੇ ਹੋਣ ਲੱਗਾ।
ਸੰਤ ਸਦੀਵ ਸਰਬ ਉਪਕਾਰੀ।
ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਜਿਹੜੇ ਸੱਤ ਪੁਰਸ਼ ਨੇ, ਸਰਬ ਕਹੀਏ ਸਾਰੇ, ਆਦ ਤੋਂ ਲੈ ਕੇ ਅੰਤ ਤੱਕ, ਜਨਮ ਤੋਂ ਲੈ ਕੇ ਸਵਾਸਾਂ ਦੀ ਸਮਾਪਤੀ ਤੱਕ ਰੱਬ ਦੇ ਪਿਆਰੇ ਉਪਕਾਰੀ ਹੁੰਦੇ ਨੇ। ਤੇ ਮਹਾਰਾਜ ਤੁਸੀਂ ਵੀ ਉਹਨਾਂ ਸੰਤਾਂ ਵਿੱਚੋਂ ਕਿਰਪਾ ਕਰਕੇ ਮੇਰੇ ਤੇ ਇੱਕ ਉਪਕਾਰ ਕਰੋ।
ਕਰੋ ਪਲਾ ਲਿਓ ਪੇਟ ਹਮਾਰੀ।
ਤੇ ਸਾਡੀ ਦਾਸਾਂ ਦੀ ਬੇਨਤੀ, ਆਪ ਕਿਰਪਾ ਕਰਕੇ ਸਾਡੀ ਭੇਟਾ ਸਵੀਕਾਰ ਕਰ ਲਵੋ। ਤੁਸੀਂ ਭੇਟਾ ਸਵੀਕਾਰ ਕਰਕੇ ਆਪ ਗਰੀਬਾਂ ਨੂੰ ਦਾਨ ਦੇ ਦਿਓ। ਜਿਹੜੀ ਮੁੱਢ ਕਦੀਮਾ ਤੋਂ ਰਹਿ ਚੱਲਦੀ ਆਈ ਹੈ, ਗੁਰੂ ਕੀ ਗੋਲਕ ਗਰੀਬ ਦਾ ਮੂੰਹ ਹੈ। ਤੁਸੀਂ ਆਪਣੇ ਕੋਲ ਭੇਟਾ ਲੈ ਲਵੋ, ਆਪਣੇ ਹੱਥਾਂ ਨਾਲ ਜਿਹਨੂੰ ਮਰਜ਼ੀ ਵਰਤਾ ਦਿਓ, ਗਰੀਬ ਨੂੰ ਦਿਓ, ਜਿਹੜਾ ਲੋੜਵੰਦ। ਤੁਹਾਨੂੰ ਤੇ ਪਤਾ ਕੌਣ ਲੋੜਵੰਦ ਆ, ਮੈਨੂੰ ਨਹੀਂ ਪਤਾ ਕੌਣ ਲੋੜਵੰਦ ਆ, ਪਰ ਤੁਸੀਂ ਇਸ ਨੂੰ ਸਹੀ ਜਗ੍ਹਾ ਦੇ ਕੇ ਸਾਡਾ ਭਲਾ ਕਰਨਾ ਕਰੋ।
ਰਾਵਰ ਸ਼ਰਨ ਪਰਿਓ ਮੈਂ ਆਈ।
ਸਤਿਗੁਰੂ ਜੀ, ਮੈਂ ਬੜੀ ਦੂਰੋਂ ਚੱਲ ਕੇ ਉਦਮ ਸਦਕਾ ਤੁਹਾਡੀ ਸ਼ਰਨ ਵਿੱਚ ਆ ਕੇ ਬੈਠਾ ਹਾਂ।
ਸੁਨੀ ਸ਼੍ਰੋਣ ਮੈਂ ਅਦਕ ਬੜਾਈ।
ਮੈਂ ਆਪਣੇ ਕੰਨਾਂ ਦੇ ਨਾਲ ਆਪਣੇ ਪ੍ਰਜਾ ਦੇ ਜੀਆਂ ਤੋਂ ਤੁਹਾਡੀ ਬੜੀ ਵੱਡੀ ਵਡਿਆਈ ਸਰਵਣ ਕੀਤੀ ਹੈ।
ਕਿਰਪਾ ਤਾਰ ਗੁਰ ਕਯੋ ਬਹੋਰੀ।
ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਕਿਰਪਾ ਕਰਕੇ ਫੇਰ ਇਹ ਬਚਨ ਆਖਣਾ ਕੀਤੇ।
ਕਰਨ ਪਲਾ ਨਿਜ ਚਾਹੇ ਜੇ ਤੋਰੀ।
ਐ ਰਾਜਨ, ਜੇ ਤੂੰ ਚਾਹੁੰਦਾ ਕਿ ਤੇਰਾ ਭਲਾ ਹੋ ਜਾਵੇ।
ਤਜ ਵੀ ਵਿਚਾਰ ਜੋ ਪਾਪ ਕਮਾਵਤ।
ਜਿਹੜੇ ਹੁਣ ਤੋਂ ਪਹਿਲਾਂ, ਅੱਜ ਤੋਂ ਪਹਿਲਾਂ ਤੂੰ ਆਪਣੇ ਜੀਵਨ ਕਾਲ ਅੰਦਰ ਵਿਭਚਾਰ ਕਮਾਏ ਨੇ, ਕੱਲ ਸਰਵਣ ਕੀਤਾ ਸੀ ਰਾਜਾ ਪਰਤਨ ਗਾਮੀ ਸੀ, ਵਿਸ਼ਈ ਹੋਣ ਕਰਕੇ ਸਤਿਗੁਰਾਂ ਆਖਿਆ ਜਿਹੜੇ ਹੁਣ ਤੱਕ ਤੂੰ ਵਿਭਚਾਰ ਕਰਦਾ ਆਇਆ ਇਹਨਾਂ ਦਾ ਤਿਆਗ ਕਰ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਸੇ ਬੰਦੇ ਨੂੰ ਮਾੜੇ ਰਾਹ ਤੋਂ ਕਿਉਂ ਰੋਕਦੇ ਆ? ਕਿਉਂਕਿ ਕਹਿਣ ਲੱਗੇ ਇਹ ਪਾਪ ਆ, ਤੇ ਪਾਪ ਜਿਹੜਾ ਮਨੁੱਖ ਦੇ ਜੀਵਨ ਨੂੰ ਬਰਬਾਦ ਕਰ ਦਿੰਦਾ। ਸਤਿਗੁਰਾਂ ਨੇ ਦੇ ਭਲੇ ਵਾਸਤੇ ਆਖਿਆ, ਜਿਹੜੇ ਵਿਭਚਾਰ ਕਰਨਾ ਦਾ ਤਿਆਗ ਕਰਦੇ ਬੜੇ ਵਜਰ ਪਾਪ ਨੇ, ਵਜਰ ਪਾਪਾਂ ਦੀ ਸਜ਼ਾ ਵੀ ਵਜਰ ਪਾਪਾਂ ਦੇ ਆਧਾਰ ਤੇ ਹੀ ਮਨੁੱਖ ਨੂੰ ਮਿਲਿਆ ਕਰਦੀ ਹੈ।
ਜੇ ਤੂੰ ਤਜੇ ਮਾਨ ਬਚ ਹਮਰਾ,
ਜੇ ਕਿਤੇ ਤੂੰ ਸਾਡਾ ਉਪਦੇਸ਼ ਸੁਣ ਕੇ ਇਸ ਉਪਦੇਸ਼ ਨੂੰ ਫਿਰ ਮੰਨਣਾ ਕਰੇ, ਸਾਡੇ ਉਪਦੇਸ਼ ਨੂੰ ਮੰਨ ਕੇ ਤੂੰ ਵਿਭਚਾਰਾਂ ਦਾ ਤਿਆਗ ਕਰ ਦੇਵੇਂ,
ਸਰਬ ਪ੍ਰਕਾਰ ਭਲਾਵੇ ਤੁਮਰਾ,
ਫਿਰ ਸਾਰੇ ਪ੍ਰਕਾਰਾਂ ਕਰਕੇ ਤੇਰਾ ਜਿਹੜਾ ਭਲਾ ਹੋ ਜਾਏਗਾ, ਤੇਰਾ ਭਲਾ ਹੋ ਜਾਏਗਾ, ਤੇਰੇ ਪਰਿਵਾਰ ਦਾ ਭਲਾ ਹੋ ਜਾਏਗਾ, ਤੇਰੀ ਪ੍ਰਜਾ ਦਾ ਭਲਾ ਹੋ ਜਾਏਗਾ।
ਅਪਰ ਪਦਾਰਥ ਕੀ ਜੇ ਚਾਹੀ,
ਜੇ ਤੇਰੇ ਮਨ ਦੇ ਅੰਦਰ ਕਿਸੇ ਹੋਰ ਪਦਾਰਥ ਨੂੰ ਲੈਣ ਦੀ ਇੱਛਾ ਜਾਗੀ ਹੈ ਤੇ ਉਹ ਆਪਣਾ ਦੁੱਖ ਦੱਸ, ਇੱਥੇ ਹੁਣੇ ਹੀ ਤੈਨੂੰ ਐਸੇ ਟਾਈਮ ਹੀ ਅਕਾਲ ਪੁਰਖ ਵਾਹਿਗੁਰੂ ਦੇ ਭਰੇ ਖਜ਼ਾਨਿਆਂ ਵਿੱਚੋਂ ਹੁਣੇ ਨਾਲ ਦੀ ਨਾਲ ਤੈਨੂੰ ਉਹ ਪਦਾਰਥ ਜਿਹੜੇ ਨੇ ਹਾਜ਼ਰ ਕਰਵਾ ਦਿੰਦੇ ਹਾਂ।
ਸੋ ਦਿਵਾਏ ਦੇ ਪ੍ਰਭ ਪਾਈ,
ਅਕਾਲ ਪੁਰਖ ਵਾਹਿਗੁਰੂ ਤੋਂ ਐਸੇ ਵਕਤ ਤੈਨੂੰ ਉਹ ਪਦਾਰਥ ਮਿਲ ਜਾਣੇ ਹਨ।
ਸੁਨ ਕਰ ਭੂਪਤ ਸ਼ਰਧਾ ਬਢਾਈ,
ਭੂ ਨਾਏ ਜ਼ਮੀਨ ਦਾ, ਭੂ ਤੋਂ ਭੂਮੀ ਸ਼ਬਦ ਬਣਦਾ, ਭੂਪਤ ਨਾਏ ਜ਼ਮੀਨ ਦਾ ਮਾਲਕ, ਇਹ ਭੂਟਾਨ ਦੇਸ਼ ਦੀ ਜਿੰਨੀ ਜ਼ਮੀਨ ਆ ਉਹਦਾ ਮਾਲਕ ਰਾਜਾ। ਰਾਜੇ ਨੇ ਇਸ ਬਚਨਾਂ ਨੂੰ ਸੁਣ ਕੇ ਮਨ ਦੇ ਵਿੱਚ ਸ਼ਰਧਾ ਜਿਹੜੀ ਉਹ ਵਧਾ ਲਈ ਹੈ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ ਵਾਰ ਨੇ ਬਲਿਹਾਰ ਨੇ ਜਾਂਦਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਤੋਂ ਲੱਖਾਂ ਲੋਕੀ ਰੋਜ਼ ਤਰਲੇ ਕਰਕੇ ਨਾ ਤੂੰ ਆਵੈ ਵਸ ਬਹੁਤ ਘਿਨਾਵਣਾ, ਲੱਖਾਂ ਲੋਕ ਰੋਜ਼ ਇੱਥੇ ਤਰਲੇ ਕਰਦੇ ਨੇ, ਮਿੰਨਤਾਂ ਕਰਦੇ ਨੇ, ਗਿੜਗਿੜਾਉਂਦੇ ਨੇ ਤੇ ਕਦੇ ਉਹ ਪਰਮਾਤਮਾ ਉਹਨਾਂ ਦੇ ਵਸ ਵਿੱਚ ਨਹੀਂ ਆਇਆ। ਜਿਹੜਾ ਕਿਸੇ ਦੇ ਵਸ ਵਿੱਚ ਨਹੀਂ ਆਇਆ ਉਹ ਗੁਰੂ ਨਾਨਕ ਦੇਵ ਮਹਾਰਾਜ ਮੇਰੇ ਤੇ ਇੰਨਾ ਖੁਸ਼ ਹੋਇਆ ਵਾ ਤੇ ਰਾਜਾ ਜਿਹੜਾ ਮਨ ਦੇ ਅੰਦਰ ਸ਼ਰਧਾ ਜਿਹੜੀ ਉਹਨੂੰ ਵੱਡੀ ਸ਼ਰਧਾ ਨੂੰ ਹੋਰ ਵਧਾ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੈਠਾ ਹੈ।
ਸਿੱਖ ਹੋਣ ਕੀ ਗਿਰਾ ਅਲਾਈ,
ਤੇ ਹੁਣ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਕੀਤੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ, ਤੁਸਾਂ ਮੈਨੂੰ ਗਿਆਨ ਦੀ ਦਾਤ ਦੇ ਦਿੱਤੀ ਹੈ, ਮੈਨੂੰ ਹੋਰ ਕਿਸੇ ਪਦਾਰਥ ਦੀ ਲੋੜ ਨਹੀਂ, ਕਿਰਪਾ ਕਰਕੇ ਮੈਨੂੰ ਆਪਣਾ ਚਰਨ ਸੇਵਕ, ਮੈਨੂੰ ਆਪਣਾ ਸਿੱਖ ਬਣਾ ਲਓ, ਮੇਰੇ ਜੀਵਨ ਕਾਲ ਅੰਦਰ ਇਹੋ ਪਦਾਰਥ ਦੀ ਘਾਟ ਆ ਤੇ ਕਿਰਪਾ ਕਰਕੇ ਤੁਸੀਂ ਮੈਨੂੰ ਸਿੱਖ ਬਣਾ ਲਿਆ ਤੇ ਨਾਲ ਦੀ ਨਾਲ ਤੁਸੀਂ ਨਾਮ ਪਦਾਰਥ ਤੇ ਦਵੋਗੇ, ਗਿਆਨ ਪਦਾਰਥ ਵੀ ਦਵੋਗੇ। ਜਦੋਂ ਨਾਮ ਰੂਪੀ ਪਦਾਰਥ ਮਿਲ ਗਿਆ ਤੇ ਫਿਰ ਮੈਨੂੰ ਕਿਸੇ ਚੀਜ਼ ਦੀ ਤੋਟ ਨਹੀਂ ਰਵੇਗੀ।
ਮਨ ਚੰਚਲ ਵਿਸ਼ਿਆਂ ਲਪਟਾਵਾ,
ਹੁਣ ਆਪਣੇ ਮਨ ਦੀ ਜਿਹੜੀ ਬਿਰਥਾ ਹੈ, ਆਪਣੇ ਮਨ ਕੀ ਬਿਰਥਾ ਆਪਣੇ ਸਵਾਮੀ ਪੈ ਕਹੀ ਹੈ, ਜੋ ਤੁਮਰੇ ਦੁੱਖ ਤਤਕਾਲ ਕਟਸ, ਜਿਹੜੀ ਮਨ ਦੇ ਅੰਦਰ ਕੋਈ ਬਿਰਥਾ ਹੋਵੇ, ਦੁੱਖ ਹੋਵੇ, ਪੀੜ ਹੋਵੇ, ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅੱਜ ਸਾਡਾ ਫਰਜ਼ ਬਣਦਾ ਦੱਸਣ ਲਈ। ਗੁਰੂ ਨੂੰ ਤੇ ਦੱਸਦੇ ਨਹੀਂ, ਹੋਰ ਥਾਵਾਂ ਭਟਕਣੇ ਆ, ਪਰ ਇਹ ਸਤਿਗੁਰਾਂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਇਹਨੇ ਆਪਣੀ ਮਨ ਦੀ ਜਿਹੜੀ ਪੀੜਾ ਉਹ ਦੱਸਣਾ ਕੀਤੀ ਹੈ।
ਤੀਆ ਰਸ ਤੇ ਕਬ ਨੈ ਤ੍ਰਿਪਤਾਵਾ,
ਜਿਹੜੀ ਮਨ ਦੀ ਦੁੱਖ ਆ, ਮਨ ਦੇ ਅੰਦਰ ਜਿਹੜੀ ਬੇਬਲਤਾ ਹੈ, ਜਿਹੜੀ ਮਨ ਦੇ ਅੰਦਰ ਪੀੜਾ, ਉਹ ਇਹ ਕਹਿਣ ਲੱਗੇ ਮਹਾਰਾਜ ਜਿਹੜਾ ਮੇਰਾ ਮਨ ਆ ਨਾ ਉਹ ਵਿਭਚਾਰ ਵੱਲੋਂ ਪਾਸਾ ਨਹੀਂ ਪਰਤਦਾ, ਔਰ ਪਰ ਤਨ ਦੇ ਵੇਖਣ ਸਾਰ ਲੁਭਾਏ ਮਾਣ ਹੁੰਦਾ ਰਹਿੰਦਾ ਵਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ 21ਵੇਂ ਰਾਗ ਮਾਰੂ ਰਾਗ ਅੰਦਰ ਇੱਕ ਬਚਨ ਕੀਤਾ, ਸੂਰਤ ਦੇਖ ਨਾ ਭੂਲ ਗਵਾਰਾ, ਹੈ ਮੂਰਖਾਂ ਦਿਆ ਸਰਦਾਰਾ, ਸੁੰਦਰ ਸਰੂਪ ਵੇਖ ਕੇ ਜਾਂ ਚਿੱਟਾ ਰੰਗ ਵੇਖ ਕੇ ਕਦੇ ਭੁੱਲਣਾ ਜਾ, ਮਿਥਨ ਮੁਹਾਰਾ ਕੂੜ ਪਸਾਰਾ ਹੈ, ਜੋ ਕੁਝ ਵੇਖ ਰਿਹਾ ਸਭ ਕੂੜ ਦਾ ਪਸਾਰਾ ਹੈ। ਇਹ ਰਾਜਨ ਆਪਣੇ ਮਨ ਦੀ ਬਿਰਥਾ ਕਹਿ ਰਿਹਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਮੈਂ ਪਰਤਨ ਨੂੰ ਵੇਖ ਕੇ ਲੁਭਾਏ ਮਾਣ ਹੋ ਜਾਣਾ, ਇਹ ਮੇਰੇ ਮਨ ਦਾ ਸਭ ਤੋਂ ਵੱਡਾ ਪਾਪ ਹੈ ਜੀ।
ਨਿਤ ਪ੍ਰਤ ਲਾਲਸ ਬਦੇ ਬਧੇਰੀ,
ਤੇ ਮੇਰੇ ਮਨ ਦੀ ਜਿਹੜੀ ਲਾਲਸਾ ਉਹ ਘਟੀ ਨਹੀਂ, ਸਗੋਂ ਦਿਨ ਰਾਤ ਵੱਧਦੀ ਰਹਿੰਦੀ ਹੈ, ਵੱਧਦੀ ਰਹਿੰਦੀ ਹੈ।
ਜਿਉਂ ਈਂਧਨ ਤੇ ਅਗਨ ਕਨੇਰੀ,
ਜਿਵੇਂ ਈਂਧਨ ਬਾਲਣ ਦੇ ਨਾਲ ਅੱਗ ਦੀਆਂ ਲਾਟਾਂ ਹੋਰ ਵੱਧਦੀਆਂ ਨੇ, ਭਾਈ ਗੁਰਦਾਸ ਜੀ ਕਥਨ ਕਰਦੇ ਆ ਅੱਗੇ ਫਲ ਹੋਵਣ ਅੰਗਿਆਰ ਜਿਵੇਂ ਅੱਗ ਦੀਆਂ ਲਾਟਾਂ ਸ਼ਮਾਨ ਨੂੰ ਛੂੰਹਦੀਆਂ ਜਾਂਦੀਆਂ ਨੇ ਬਾਲਣ ਪਈ ਜਾਂਦਾ ਇਸੇ ਤਰ੍ਹਾਂ ਮੇਰਾ ਸਰੀਰ ਭੱਠੀ ਦੀ ਨਿਆਈ ਬਣਿਆ ਪਿਆ ਕੋਇਲੇ ਪਾਪ ਪੜੇ ਤੇ ਸੀ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਤੇ ਇਹਨਾਂ ਪਾਪਾਂ ਦੇ ਕੋਲਿਆਂ ਨੇ ਮੇਰਾ ਮਨ ਜਿਹੜਾ ਸਾੜ ਕੇ ਸਵਾਹ ਕਰ ਦਿੱਤਾ ਹੈ ਵਿਸ਼ੇ ਵਿਕਾਰਾਂ ਦੀ ਅਗਨ ਜਿਹੜੀ ਹੈ ਦਿਨ ਰਾਤ ਵੱਧਦੀ ਜਾਂਦੀ ਹੈ ਰੁਕਣ ਦਾ ਨਾਂ ਨਹੀਂ ਲੈ ਰਹੀ
ਨਿਜ ਉਪਦੇਸ਼ ਸੁਣਾਏ ਵਿਸਾਲਾ
ਹੁਣ ਕਿਰਪਾ ਕਰੋ ਨਿਜ ਕਹੀਏ ਆਪਣਾ ਤੁਸੀਂ ਆਪਣੇ ਪਾਕ ਪਿੱਤਰ ਮੁਖਾਰਬਿਨ ਤੋਂ ਕੋਈ ਆਪਣਾ ਉਪਦੇਸ਼ ਦਿਓ ਜਿਹੜਾ ਤੁਹਾਡਾ ਉਪਦੇਸ਼ ਮੇਰੇ ਇਸ ਭਟਕਦੇ ਮਨ ਨੂੰ ਇਸ ਲਾਲਸਾ ਦੇ ਗ੍ਰਸ ਹੋਏ ਮਨ ਨੂੰ ਕਿਸੇ ਤਰੀਕੇ ਦੇ ਨਾਲ ਰੋਕ ਲਵੇ
ਮਮ ਮਨ ਮੋਰੋ ਗੁਰੂ ਕਿਰਪਾਲਾ
ਤੁਸੀਂ ਗੁਰੂ ਹੋ ਤੇ ਗੁਰੂ ਦਾ ਫਰਜ਼ ਬਣਦਾ ਆਪਣੇ ਸਿੱਖ ਦੀ ਰੱਖਿਆ ਕਰਨੀ ਤੇ ਤੁਸੀਂ ਹੈ ਵੀ ਕਿਰਪਾਲਤਾ ਦੇ ਸਾਗਰ ਹੋ ਕਿਰਪਾ ਕਰਕੇ ਮੇਰੇ ਮਨ ਨੂੰ ਇਹ ਬਦੀਆਂ ਵਾਲੇ ਰਾਹ ਤੋਂ ਰੋਕਣਾ ਕਰੋ
ਸੁਣ ਕੇ ਦੀਨ ਬਾਂਧੇ ਅਸ ਬਚਨਾ
ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਬਚਨ ਸਰਵਣ ਕੀਤੇ
ਬੋਲੇ ਤੀਆ ਬਿਰਾਗ ਕੀ ਰਚਨਾ
ਤੀਆ ਨਾਂ ਸੰਸਕ੍ਰਿਤ ਜ਼ੁਬਾਨ ਅੰਦਰ ਇਸਤਰੀ ਦਾ ਕਹਿਣ ਲੱਗੇ ਸੱਜਣਾ ਜੇ ਗਿਆਨ ਦੀ ਬਾਤ ਲੈਣਾ ਜੇ ਉਪਦੇਸ਼ ਦੀ ਗੱਲ ਕਰਨਾ ਤੇ ਇਸ ਇਸਤਰੀ ਦੇ ਵਿੱਚੋਂ ਬਰਾਗ ਵੀ ਪੈਦਾ ਹੋ ਸਕਦਾ ਜੇ ਮਨ ਸਮਝਾਵਣ ਕਾਰਨ ਕਛੁਕ ਪੜੀ ਹੈ ਗਿਆਨ ਜੇ ਇਹਦੀ ਨੈਗੇਟਿਵਿਟੀ ਨੂੰ ਵੇਖੀਏ ਨਾ ਤੇ ਤ੍ਰਿਆ ਔਰਤ ਨੂੰ ਵੇਖ ਕੇ ਪਰ ਤਨ ਨੂੰ ਵੇਖ ਕੇ ਮਨ ਦੇ ਅੰਦਰ ਬਰਾਗ ਪੈਦਾ ਹੋ ਸਕਦਾ ਹੈ
ਓ ਨ੍ਰਿਪਤੀਆ ਮੈਂ ਕੋ ਅਥ ਨੀਕੀ
ਕਹਿਣ ਲੱਗੇ ਹੁਣ ਦੱਸੋ ਵੀ ਇਸ ਔਰਤ ਦੇ ਪਰਾਈ ਔਰਤ ਦੇ ਸਰੀਰ ਅੰਦਰ ਕਿਹੜੀ ਸੁੰਦਰ ਚੀਜ਼ ਹੈ ਜਿਹਨੂੰ ਵੇਖ ਕੇ ਲੁਭਾਏਮਾਨ ਹੋ ਜਾਣ ਇੱਥੇ ਖਿਆਲ ਕਰਨਾ ਗੁਰੂ ਨਾਨਕ ਦੇ ਘਰ ਨੇ ਔਰਤ ਨੂੰ ਮਾੜਾ ਨਹੀਂ ਆਖਿਆ ਸ਼ੰਕਾ ਪੈਦਾ ਹੋਵੇਗਾ ਨਾ ਕਿ ਆਸਾ ਕੀ ਵਾਰ ਵੀ ਤੇ ਕਹਿ ਰਹੇ ਨੇ ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੈ ਰਾਜਾਨ ਉਹ ਗੁਰੂ ਨਾਨਕ ਦੇ ਮਹਾਰਾਜ ਭੂਟਾਨ ਦੇਸ਼ ਦੇ ਰਾਜੇ ਨੂੰ ਕਹਿ ਰਹੇ ਨੇ ਕਿ ਔਰਤ ਦੇ ਸਰੀਰ ਵਿੱਚ ਤੂੰ ਕੀ ਸੁੰਦਰ ਚੀਜ਼ ਵੇਖੀ ਹੈ ਇਸ ਵਿਚਾਰ ਨੂੰ ਨਾਲ ਰੱਖਣਾ ਅੱਗੇ ਜਾ ਕੇ ਦੀ ਦਰੁਸਤੀ ਹੋਵੇਗੀ
ਜਿਸ ਅਵਲੋਕ ਪ੍ਰੀਤ ਹੈ ਜੀ ਕੀ
ਜਿਹਨੂੰ ਵੇਖ ਕੇ ਤੇਰੇ ਮਨ ਦੇ ਅੰਦਰ ਪ੍ਰੀਤ ਪੈਦਾ ਹੋ ਜਾਂਦੀ ਹੈ
ਜੇ ਲੋਚਨ ਕੈ ਕਮਲ ਸਮਾਨਾ
ਹੁਣ ਤੂੰ ਪਰ ਤਨ ਨੂੰ ਵੇਖ ਕੇ ਤੇ ਉਹਦੀਆਂ ਅੱਖਾਂ ਨੂੰ ਵੇਖ ਕੇ ਗੱਲ ਕਹਿਣਾ ਕਿ ਪਰਾਏ ਸਰੀਰ ਦੀਆਂ ਅੱਖਾਂ ਇਸ ਤਰ੍ਹਾਂ ਨੇ ਜਿਵੇਂ ਕਮਲ ਦੇ ਫੁੱਲ ਦੀਆਂ ਪੰਖੜੀਆਂ ਹੁੰਦੀਆਂ ਹਨ
ਗੀੜ ਬਹਿਤ ਜੈ ਪਿਖਤ ਗਿਲਾਨਾ
ਹੁਣ ਜਦੋਂ ਤੇ ਅੱਖਾਂ ਦੇ ਵਿੱਚ ਸੰਸਾਰੀ ਜੀਵਾਂ ਦਾ ਕਰਮ ਆ ਗਿਆਨ ਅੰਜਨ ਸਤਿਗੁਰ ਦੀ ਆ ਇਹ ਤਾਂ ਗੁਰਮੁਖਾਂ ਦੀ ਅਵਸਥਾ ਨਾ ਜਿਨ੍ਹਾਂ ਨੇ ਗਿਆਨ ਦਾ ਸੁਰਮਾ ਪਾਇਆ ਪਰ ਜਿਨ੍ਹਾਂ ਨੇ ਵਿਕਾਰ ਭੋਗਣੇ ਉਹਨਾਂ ਨੇ ਸੰਸਾਰ ਦਾ ਸੁਹਾਗ ਦੀਆਂ ਜਿਹੜੀਆਂ ਕੁਝ ਚਿਹਨ ਚੱਕਰ ਨੂੰ ਸੁਰਮਾ ਪਾ ਕੇ ਜਦੋਂ ਅੱਖਾਂ ਮਟਕਦੀਆਂ ਤੇ ਸਾਰਾ ਦਿਨ ਉਹ ਵਿਸ਼ੇ ਵਿਕਾਰਾਂ ਦੀ ਦੌੜ ਵਿੱਚ ਦੌੜਦੀਆਂ ਮਿੱਟੀ ਘਟਾ ਪੈਂਦਾ ਔਰ ਪ੍ਰਦੂਸ਼ਣ ਕਾਰਨ ਕਰਕੇ ਰਾਤ ਨੂੰ ਮਨੁੱਖ ਸੌਂਦਾ ਅੰਮ੍ਰਿਤ ਵੇਲੇ ਉਹਨਾਂ ਹੀ ਅੱਖਾਂ ਦੀ ਸੁੰਦਰਤਾ ਗਾਇਬ ਹੋ ਜਾਂਦੀ ਹੈ ਤੇ ਉਹਦੇ ਵਿੱਚ ਉਹਨਾਂ ਦੀ ਜਿਹੜੀ ਚਾਰ ਪੈਰ ਦਿਨ ਦੀ ਤੇ ਚਾਰ ਪੈਰ ਰਾਤ ਦੀ ਮਲੀਨਤਾ ਉਹ ਮਾਰੇ ਕਹਿਣ ਲੱਗੇ ਅੰਮ੍ਰਿਤ ਵੇਲੇ ਸਾਖਿਅਤ ਪ੍ਰਗਟ ਹੋਈ ਹੁੰਦੀ ਆ ਉਹਨੂੰ ਵੇਖ ਕੇ ਤੈਨੂੰ ਕਦੇ ਵਿਰਾਗ ਨਹੀਂ ਆਇਆ ਵੀ ਇਹ ਜਿਹੜੀਆਂ ਕੱਲ ਕਮਲ ਦੇ ਫੁੱਲ ਵਾਂਗੂ ਚਮਕਦੀਆਂ ਸਨ ਅੱਜ ਇਹ ਨਾਲ ਵੇਖ ਕੇ ਗਿਲਾਨੀ ਪੈਦਾ ਹੁੰਦੀ ਹੈ
ਹੋਰ ਬਿਲੋ ਕੇ ਜੇ ਤਿੰਨ ਮਾਈ
ਤੇ ਇਸ ਪਰਾਈ ਇਸਤਰੀ ਦੇ ਤਨ ਨੂੰ ਜੇ ਕਿਤੇ ਹੋਰ ਵੇਖਣਾ ਕਰੀਏ ਹੋਰ ਵਿਚਾਰ ਕੇ ਗਹੁ ਨਾਲ ਵੇਖਣਾ ਕਰੀਏ
ਮਿਜ ਨੀਰ ਬਿਨ ਔਰ ਸੁਨਾਈ
ਮਿਜ ਨਾ ਹੈ ਸਰੀਰ ਦੇ ਅੰਦਰ ਮਿਜ ਆ ਨੀਰ ਨਾ ਪਾਣੀ ਦਾ ਸਾਇੰਸ ਇਹ ਗੱਲ ਸਿੱਧ ਕਰਦੀ ਹੈ ਕਿ ਸਰੀਰ ਦੇ ਅੰਦਰ 70% ਪਾਣੀ ਤੇ ਗੁਰੂ ਗ੍ਰੰਥ ਸਾਹਿਬ ਦਾ ਨੌਵਾਂ ਰਾਗ ਸੋਠ ਰਾਗ ਪੜ੍ਹੀਏ ਨਾ ਤੇ ਭਗਤ ਰਵਿਦਾਸ ਜੀ ਕਥਨ ਕਰਦੇ ਆ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਸੰਸਕ੍ਰਿਤ ਜ਼ੁਬਾਨ ਦੇ 67 ਸਲੋਕ ਪੜ੍ਹੀਏ ਤੇ ਗੁਰੂ ਅਰਜਨ ਦੇਵ ਮਹਾਰਾਜ ਕਥਨ ਕਰਦੇ ਆ ਨਵੰਤ ਦੁਆਰੰ ਭੀਤ ਰਹਿਤੰ ਬਾਹੇ ਰੂਪ ਅਸਥੰਮਨ ਹੈ ਇਹ ਜਿਹੜਾ ਸਰੀਰ ਆ ਪਾਣੀ ਦਾ ਬਣਿਆ ਕਹਿਣ ਲੱਗੇ ਜੇ ਇਹਨੂੰ ਗਹੁ ਨਾਲ ਵਿਚਾਰ ਕੇ ਵੇਖੀਏ ਤੇ ਸਰੀਰ ਦੇ ਵਿੱਚ ਜਾਂ ਪਾਣੀ ਆ ਤੇ ਜਾਂ ਇਹਦੇ ਅੰਦਰ ਮਿੱਝ ਜਿਹੜੀ ਆ ਉਹ ਪ੍ਰਮਾਤਮਾ ਨੇ ਛੁਪਾ ਕੇ ਰੱਖੀ ਹੈ।
ਅਪਰ ਅੰਗ ਤਿੰਨ ਰੀਤ ਸੁਣੀ ਜੈ।
ਹੁਣ ਕਵੀ ਰਾਜ ਭਾਈ ਸੰਤੋਖ ਸਿੰਘ ਜੀਆਂ ਨੇ ਇਹ ਉਦਾਹਰਨਾਂ ਦੇ ਕੇ ਬਾਕੀ ਦਾ ਸਾਨੂੰ ਗਿਆਨਵਾਨਾਂ ਨੂੰ ਇੱਕ ਇਸ਼ਾਰਾ ਕੀਤਾ ਵੀ ਹੁਣ ਤੁਸੀਂ ਆਪ ਆਪਣੀ ਬੁੱਧ ਖੈ ਜੇਤੀ ਉਹਦੇ ਮੁਤਾਬਕ ਬਾਕੀ ਸਰੀਰ ਦੇ ਜਿੰਨੇ ਪਾਰਟ ਨੇ ਜਿੰਨੇ ਅੰਗ ਨੇ ਉਹਨਾਂ ਦੀ ਕੱਲੇ ਕੱਲੇ ਦੀ ਵਿਸ਼ੇਸ਼ਤਾ ਹੀ ਆਪ ਵਿਚਾਰ ਕੇ ਵੇਖ ਲਓ ਵੀ ਉਹ ਕੀ ਮਰਿਆਦਾ ਵਿੱਚ ਚੱਲ ਰਹੇ ਨੇ, ਕੀ ਉਹਨਾਂ ਵਿੱਚ ਖਾਸੀਅਤ ਤੇ ਕੀ ਉਹਨਾਂ ਦੇ ਫਾਇਦੇ ਨੇ ਤੇ ਕੀ ਉਹਦੇ ਨੁਕਸਾਨ ਨੇ। ਇਹ ਕਹਿਣ ਲੱਗੇ ਤੁਸੀਂ ਆਪ ਵਿਚਾਰ ਕੇ ਆਪਣੇ ਮਨ ਨਾਲ ਵਿਚਾਰ ਕਰਕੇ ਵੇਖਣਾ ਕਰੋ।
ਚੰਦ ਸਰਸ ਕੋ ਬਦਨ ਕਹੀ ਜੈ।
ਜੇ ਹੁਣ ਕਹਿਣ ਲੱਗੇ ਰਾਜਨ ਤੂੰ ਆਖੇ ਵੀ ਪਰ ਤਨ ਜਿਹੜਾ ਚੰਦ ਕਹੀਏ ਚੰਦਰਮਾ ਸਰਸ ਕਹੀਏ ਠੰਡਾ, ਚੰਦਰਮਾ ਕੋਲ ਠੰਡ ਆ ਨਾ, ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿੱਟਹੀ ਘਾਮ ਤੇ ਬਦਨ ਨਾ ਇਹ ਸੰਸਕ੍ਰਿਤ ਜ਼ਬਾਨ ਅੰਦਰ ਮੁਖੜੇ ਦਾ। ਜੇ ਤੂੰ ਪਰ ਤਨ ਦਾ ਮੁਖੜਾ ਵੇਖ ਕੇ ਆਖੇ ਵੀ ਤੇ ਚੰਦ ਵਰਗਾ ਚਮਕਣਾ ਜਾਂ ਚੰਦ ਚੌਦਵੀਂ ਦੇ ਚੰਨ ਵਰਗਾ ਪ੍ਰਕਾਸ਼, ਕਹਿਣ ਲੱਗੇ ਜੇ ਤੂੰ ਹੁਣ ਪਰਾਏ ਤਨ ਦਾ ਮੁਖੜਾ ਵੇਖ ਕੇ ਉਹਨੂੰ ਚੰਦਰਮਾ ਦੀ ਚਾਨਣੀ ਦੇ ਨਾਲ ਤੁਲਨਾ ਕਰੇ।
ਚਰਬੀ ਰਕਤ ਲਪੇਟੇ ਉਚਾਮਾ।
ਤਾਂ ਇਸ ਮੁਖੜੇ ਦੇ ਥੱਲੇ ਕੀ ਹੈ, ਚਰਬੀ ਹੈ ਤੇ ਬਾਕੀ ਮੈਡੀਕਲ ਡਿਪਾਰਟਮੈਂਟ ਨੇ ਸਿੱਧ ਕੀਤਾ ਸਰੀਰ ਦੇ ਅੰਦਰ 206 ਹੱਡੀਆਂ ਨੇ ਜਿਹਦੇ ਵਿੱਚ ਸਾਡੇ ਚਿਹਰੇ ਦੀਆਂ ਹੱਡੀਆਂ ਆ ਜਾਂਦੀਆਂ ਨੇ, ਇਹਦੇ ਥੱਲੇ ਹੱਡੀਆਂ ਨੇ ਚਰਮਿਆਂ ਤੇ ਚਰਮ ਦੇ ਵਿੱਚ ਜਿਹੜੀ ਚਰਬੀ ਪਰਮਾਤਮਾ ਨੇ ਲਪੇਟੀ ਹੋਈ ਹੈ।
ਗੋਰ ਰੰਗ ਪਿੱਖੀ ਅਤੇ ਅਭਿਰਾਮਾ।
ਤੇ ਗੋਰਾ ਰੰਗ ਵੇਖ ਕੇ ਬਹੁਤ ਸਾਰੇ ਜੀਵ ਜਿਹੜੇ ਨੇ ਉਹ ਲੁਭਾਏਮਾਨ ਹੋ ਜਾਂਦੇ ਆ। ਅੱਜ ਸਾਡੇ ਧਰਮ ਦੀ ਕਦੋਂ ਗਤੀ, ਅਸੀਂ ਚਮੜੀ ਦੇ ਪੁਜਾਰੀ ਰਹਿ ਗਏ ਹਾਂ, ਚਮੜੀ ਦੇ ਥੱਲੇ ਗੁਣਾਂ ਦਾ ਜਾਂ ਔਗੁਣਾਂ ਦਾ ਖਿਆਲ ਕਿਸੇ ਵਿਰਲੇ ਨੂੰ। ਸਤਿਗੁਰੂ ਸਾਨੂੰ ਸਮੇਂ ਦੇ ਮੁਤਾਬਕ ਸਮਝਾ ਰਹੇ ਨੇ, ਕੱਲੀ ਚਿੱਟੀ ਚਮੜੀ ਵੇਖ ਕੇ ਨਾ ਰੀਝੇ ਆ ਜੇ, ਉਹ ਚਿੱਟੀ ਚਮੜੀ ਦੇ ਥੱਲੇ ਵੇਖੋ ਕਿਸੇ ਨੂੰ ਜਪਜੀ ਸਾਹਿਬ ਦਾ ਸ਼ੁੱਧ ਪਾਠ ਕੰਠ ਹੈ, ਜੇ ਘਰ ਵਿੱਚ ਨਹੁੰ ਲਿਆ ਰਹੇ ਹੋ, ਕੋਈ ਤੁਹਾਡੀਆਂ ਜੜ੍ਹਾਂ ਪਤਾਲ ਲਾਉਣ ਵਾਲੀ ਕੋਈ ਬੀਬੀ ਆ ਰਹੀ ਹੈ ਕਿ ਘਰ ਦਾ ਬੇੜਾ ਗੁੱਲ ਕਰਨ ਵਾਸਤੇ ਆਉਣ ਵਾਲੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਰਾਜੇ ਨੂੰ ਉਪਦੇਸ਼ ਕਰ ਰਹੇ ਨੇ, ਉਪਦੇਸ਼ ਸਾਡੇ ਵਾਸਤੇ ਵੀ। ਇਹ ਸਾਡੇ ਮਨ ਦਾ ਭਰਮ ਹੈ ਜਿਹੜਾ ਅਸੀਂ ਆਖਨੇ ਆ ਕਿ ਫਲਾਣੇ ਨੂੰ ਉਪਦੇਸ਼ ਦਿੱਤਾ, ਪਰ ਬਾਣੀ ਦਾ ਇੱਕ ਫੈਸਲਾ ਹੈ ਨਾ, ਉਪਦੇਸ਼ ਚੋ ਵਰਨਾ ਕੋ ਸਾਂਝ। ਜਿੱਥੇ ਰਾਜੇ ਨੂੰ ਉਪਦੇਸ਼ ਕੀਤਾ ਉੱਥੇ ਸਾਨੂੰ ਸਿੱਖਾਂ ਨੂੰ ਉਪਦੇਸ਼ ਕਿ ਕਦੇ ਵੀ ਆਪਣੀ ਜੀਵਨ ਕਾਲ ਅੰਦਰ ਗੋਰਾ ਰੰਗ ਵੇਖ ਕੇ ਜਾਂ ਚਕਾ ਚੌਧ ਵੇਖ ਕੇ ਕਿਤੇ ਰੂਹਾਨੀਅਤ ਦਾ ਰਾਹ ਜਿਹੜਾ ਉਹ ਤੋਂ ਭਟਕ ਨਹੀਂ ਜਾਣਾ।
ਇਨ ਵਸਤਨ ਬਿਨ ਹੋਏ ਨਾ ਆਨਾ।
ਤੇ ਜਿਹੜੀਆਂ ਚੀਜ਼ਾਂ ਉੱਪਰ ਗਣਾਈਆਂ ਨੇ ਇਹਨਾਂ ਚੀਜ਼ਾਂ ਤੋਂ ਬਿਨਾਂ ਸਰੀਰ ਦੇ ਵਿੱਚ ਹੋਰ ਸਤਿਗੁਰ ਕਹਿਣ ਲੱਗੇ ਰੱਖਿਆ ਵੀ ਕੀ ਹੈ।
ਜਿਨੇ ਬਿਲੋ ਕੇ ਆਏ ਗਿਲਾਨਾ।
ਜਿਨ੍ਹਾਂ ਨੂੰ ਵੇਖ ਕੇ ਮਨੁੱਖ ਦੇ ਮਨ ਅੰਦਰ ਨਫ਼ਰਤ ਪੈਦਾ ਹੁੰਦੀ ਹੈ, ਗਿਲਾਨੀ ਪੈਦਾ ਹੁੰਦੀ ਹੈ।
ਪੁਨ ਜੇ ਦਾਂਤ ਕਹਿ ਕਲੀ ਸਮਾਨੇ।
ਹੁਣ ਮਹਾਰਾਜ ਕਹਿਣ ਲੱਗੇ ਰਾਜਨ ਜੇ ਤੂੰ ਆਖੇ ਵੀ ਪਰਾਈ ਤਨ ਦੇ ਜਿਹੜੇ ਦੰਦ ਨੇ ਉਹ ਮੋਤੀਆਂ ਵਰਗੇ ਆ, ਤੇ ਬਹੁਤੇ ਦਾਨੇ ਤੁਸਾਂ ਵੇਖਿਆ ਅੱਜ ਕਲਯੁਗ ਦੇ ਅੰਦਰ ਜਿੰਨੀ ਆ, ਜਿਹਨੂੰ ਆਪਾਂ ਪੰਜਾਬੀ ਸੱਭਿਆਚਾਰ ਆਂਦੇ ਨਾ ਭੁੱਲੇ ਭਟਕੇ ਸਿੱਖ, ਇਹ ਪੰਜਾਬੀ ਸੱਭਿਆਚਾਰ ਦੇ ਅੰਦਰ ਜਿੰਨੀ ਇਸਤਰੀ ਦੀ ਸੋਭਾ ਹੋ ਰਹੀ ਹੈ, ਜੇ ਕਿਤੇ ਇੰਨੀ ਸੋਭਾ ਗਾਉਣ ਵਾਲੇ ਸੁਣਨ ਵਾਲੇ ਅਕਾਲ ਪੁਰਖ ਵਾਹਿਗੁਰੂ ਦੀ ਕਰਦੇ ਨਾ ਤੇ ਅੱਜ ਦੁਨੀਆਂ ਦਾ ਨਕਸ਼ਾ ਕੁਝ ਹੋਰ ਹੁੰਦਾ। ਜਿਹੜੇ ਅਸੀਂ ਦੁੱਖ ਭੋਗ ਰਹੇ ਹਾਂ, ਜਿਹੜਾ ਅਸੀਂ ਕਲੇਸ਼ ਵੇਖ ਰਹੇ ਹਾਂ, ਇਹ ਸਭ ਕੁਝ ਖਤਮ ਹੋ ਜਾਂਦਾ ਜੋ ਚਾਰ ਚੁਪੇਰੇ ਇੰਨੀ ਉਸਤਤ ਅਕਾਲ ਪੁਰਖ ਵਾਹਿਗੁਰੂ ਦੀ ਹੁੰਦੀ। ਪਰ ਸਤਿਗੁਰ ਕਹਿਣ ਲੱਗੇ ਵੇਖੋ, ਬਹੁਤੇ ਬੰਦੇ ਆਉਂਦੇ ਆ ਕਿ ਦੰਦ ਜਿਹੜੇ ਆ ਨਾਰਾਂ ਦੇ ਦਾਣੇ ਵਰਗੇ ਆ। ਮਹਾਰਾਜ ਕਹਿਣ ਲੱਗੇ ਜੇ ਰਾਜਨ ਤੂੰ ਦੰਦਾਂ ਨੂੰ ਵੇਖ ਕੇ ਗੱਲ ਆਖੇ ਕਿ ਦੰਦ ਤੇ ਜਿਹੜੇ ਨੇ ਉਹ ਮੋਤੀਆਂ ਵਰਗੇ ਚਿੱਟੇ ਨੇ, ਤੇ ਫੇਰ ਸਤਿਗੁਰੂ ਅੱਗੇ ਕਥਨ ਕਰਦੇ ਹਨ,
ਮਾਸ ਬਿਨਾ ਲਿਓ ਹਾੜ ਪਛਾਨੇ।
ਹੁਣ ਬਹੁਤ ਸਾਰੇ ਜੀਵਾਂ ਨੂੰ ਪਰਮਾਤਮਾ ਨੇ ਦੰਦ ਦਿੱਤੇ ਨੇ ਨਾ, ਤੇ ਦੰਦ ਜਿਹੜੇ ਨੇ ਚਿੱਟੇ ਹੁੰਦੇ ਆ। ਕਈਆਂ ਇਨਸਾਨਾਂ ਦੇ ਦੰਦਾਂ ਦੇ ਅੰਦਰ ਜਿਹੜਾ ਮਾਸ ਆ ਉਹਦਾ ਰੰਗ ਕਾਲਾ ਹੁੰਦਾ ਹੈ, ਉਹ ਜਿਹੜਾ ਕਾਲਾ ਜਿਹਾ ਰੰਗ ਹੁੰਦਾ ਉਹਦੇ ਵਿੱਚ ਚਿੱਟੇ ਦੰਦ ਜਿਹੜੇ ਨੇ ਜ਼ਿਆਦਾ ਚਮਕਦੇ ਆ, ਤੇ ਬਹੁਤ ਆਤਮਿਕ ਜੀਵਾਂ ਦੇ ਦੰਦਾਂ ਦੇ ਅੰਦਰਲਾ ਮਾਸ ਜਿਹੜਾ ਉਹ ਲਾਲ ਰੰਗ ਦਾ। ਤੇ ਮਹਾਰਾਜ ਕਹਿਣ ਲੱਗੇ ਜੇ ਦੰਦਾਂ ਦੇ ਵਿੱਚੋਂ ਮਾਸ ਕੱਢ ਦਈਏ ਨਾ, ਇਹ ਉਹਦੀ ਨੈਗੇਟਿਵਿਟੀ ਸਮਝਾ ਰਹੇ ਨੇ ਸਤਿਗੁਰੂ, ਉਸ ਤਰ੍ਹਾਂ ਦੇ ਦੰਦ ਚਮਕਦੇ ਆ। ਜੇ ਦੰਦਾਂ ਦੇ ਵਿੱਚੋਂ ਮਾਸ ਕੱਢ ਦਈਏ ਤੇ ਫਿਰ ਕਹਿਣ ਲੱਗੇ ਦੰਦਾਂ ਦੀ ਦੱਸੋ ਕੀ ਸੁੰਦਰਤਾ ਰਹਿ ਜਾਏਗੀ, ਕੋਈ ਨਹੀਂ, ਫਿਰ ਕਲੀਆਂ ਹੱਡੀਆਂ ਨਜ਼ਰ ਆਉਣਗੀਆਂ। ਜਿਵੇਂ ਅਸਮਾਨ ਦੇ ਵਿੱਚ ਚੌਦਵੀਂ ਦਾ ਚੰਦਰਮਾ ਚੜਿਆ ਹੋਵੇ ਜਾਂ ਪੂਰਨਮਾਸੀ ਦੀ ਰਾਤ ਹੋਵੇ, ਪੂਰਨਮਾਸੀ ਦੀ ਰਾਤ ਵਿੱਚ ਚੰਦਰਮਾ ਕੱਢ ਲਈਏ ਆਕਾਸ਼ ਵਿੱਚੋਂ, ਤਾਰਿਆਂ ਦੀ ਵਿਚਾਰਿਆਂ ਦੀ ਜਿਹੜੀ ਉਹ ਛਾਣ ਘੱਟ ਜਾਂਦੀ ਹੈ। ਇਸ ਤਰੀਕੇ ਨਾਲ ਮਨ ਸਤਿਗੁਰੂ ਸਮਝਾ ਰਹੇ ਨੇ ਕਿ ਰਾਜਨ ਜੇ ਦੰਦਾਂ ਦੇ ਵਿੱਚੋਂ ਮਾਸ ਕੱਢ ਲਈਏ ਤੇ ਕੱਲੇ ਦੰਦ ਜਿਹੜੇ ਨੇ ਕੇਵਲ ਹੱਡੀਆਂ ਹੀ ਰਹਿ ਜਾਂਦੀਆਂ ਹਨ।
ਮੁਖ ਤੇ ਟੁੱਟ ਜਾਏ ਜੇ ਸੋ।
ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣ ਲੱਗੇ ਖਾਂਦਿਆਂ ਖਾਂਦਿਆਂ ਮੂੰਹੋਂ ਕੱਠਾ, ਪਹਿਨੰਦਿਆਂ ਸਭ ਅੰਗ। ਮਨੁੱਖ ਦੇ ਜੀਵਨ ਕਾਲ ਅੰਦਰ ਜਵਾਨੀ ਵੇਲੇ ਦੰਦ ਜਿਹੜੇ ਨੇ ਉਹ ਸੁੰਦਰ ਨੇ, ਖਾਂਦਿਆਂ ਖਾਂਦਿਆਂ ਨੇ ਉਹਨਾਂ ਘਸ ਜਾਣਾ, ਟੁੱਟ ਜਾਣਾ, ਕੀੜੇ ਲੱਗ ਜਾਣੇ ਆ, ਮੰਦਾ ਹਾਲ ਹੋ ਜਾਣਾ। ਤੇ ਕਹਿਣ ਲੱਗੇ ਉਸ ਤੋਂ ਬਾਅਦ ਜਦੋਂ ਦੰਦ ਟੁੱਟ ਜਾਂਦੇ ਨੇ ਫੇਰ ਇਹਨਾਂ ਦੀ ਸੁੰਦਰਤਾ ਜਿਹੜੀ ਅਲੋਪ ਹੋ ਜਾਂਦੀ ਹੈ।
ਚਾਹਤ ਹੱਥ ਨ ਛੁਆਇਓ ਕੋ।
ਤੇ ਫੇਰ ਜਦੋਂ ਦੰਦ ਟੁੱਟ ਜਾਂਦਾ, ਟੁੱਟੇ ਹੋਏ ਦੰਦ ਨੂੰ, ਜਿਹਦੇ ਬੱਚੇ ਦਾ ਜਾਂ ਸਿਆਣੇ ਦਾ ਦੰਦ ਟੁੱਟਦਾ ਨਾ, ਬੱਚੇ ਦਾ ਦੰਦ ਟੁੱਟੇਗਾ ਤੇ ਮਾਂ ਜਾਂ ਪਿਓ ਆਖਗਾ ਪੁੱਤ ਰੂੰ ਚ ਵਲੇਟ ਕੇ ਜਾਂ ਬਾਹਰ ਸੁੱਟਿਆ, ਪਸੰਦ ਨਹੀਂ ਕਰਦੇ। ਡਾਕਟਰ ਕੋਲੋਂ ਕੋਈ ਮਜਬੂਰੀ ਤੌਰ ਤੇ ਆਪਣੀ ਜਾੜ ਕਢਵਾਉਂਦਾ ਬੁਢੇਪੇ ਵਿੱਚ ਆ ਕੇ, ਉਹਦੇ ਵਿੱਚ ਰੇਸ਼ਾ ਪਿਆ ਹੁੰਦਾ ਹੈ ਤੇ ਉਹਦੇ ਚ ਬਦਬੂ ਆ ਰਹੀ ਹੁੰਦੀ ਹੈ, ਕਿਉਂਕਿ ਸਾਰਾ ਉਮਰ ਮਨੁੱਖ ਪਦਾਰਥ ਖਾ ਕੇ ਉਹਦੇ ਮੁੱਖ ਵਿੱਚੋਂ ਇੱਕ ਵੱਖਰੇ ਤਰ੍ਹਾਂ ਦੀ ਸਮੈਲ ਪੈਦਾ ਹੋ ਜਾਂਦੀ ਬੁਢੇਪੇ ਵਿੱਚ ਆ ਕੇ। ਤੇ ਡਾਕਟਰ ਵੀ ਉਹਨੂੰ ਦੰਦ ਨੂੰ ਜਿਹੜਾ ਪਰਾਂ ਨਾਲ ਦੀ ਨਾਲ ਛੇਤੀ ਦੂਰ ਸੁੱਟ ਦਿੰਦਾ। ਮਰੀਜ਼ ਜਿਹੜਾ ਉਸ ਵੇਲੇ ਕੁਝ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੁੰਦਾ ਤੇ ਬੇਹੋਸ਼ੀ ਤੋਂ ਬਿਨਾਂ ਦੰਦ ਨਿਕਲਦੇ ਨਹੀਂ, ਮਰੀਜ਼ ਵੀ ਉਹਨਾਂ ਦੰਦਾਂ ਨੂੰ ਵੇਖਣ ਲਈ ਪਸੰਦ ਨਹੀਂ ਕਰਦਾ ਤੇ ਡਾਕਟਰ ਵੀ ਉਹਨਾਂ ਨੂੰ ਕੱਢ ਕੇ ਛੇਤੀ ਛੇਤੀ ਪਰਾਂ ਧਰ ਕੇ ਆਪਣੇ ਹੱਥ ਜਿਹੜੇ ਸਾਫ਼ ਕਰ ਲੈਂਦਾ ਹੈ।
ਇਸੇ ਪ੍ਰਕਾਰ ਦੇ ਲੱਖ ਸਾਰੀ।
ਹੁਣ ਕਹਿਣ ਲੱਗੇ ਇਸੇ ਤਰੀਕੇ ਨਾਲ ਜਿਵੇਂ ਤੁਹਾਨੂੰ ਉੱਤੇ ਗੱਲਾਂ ਦਰਸਾਈਆਂ, ਸਾਰੀ ਜਿਹੜੀ ਦੇਹੀ ਆ ਉਹਨੂੰ ਲੱਖੋ ਭਾਵ ਸਰੀਰ ਦੇ ਬਾਰੇ ਜਾਣਨਾ ਕਰੋ, ਕੱਲੇ ਕੱਲੇ ਅੰਗ ਦੀ ਵਿਸ਼ੇਸ਼ਤਾ ਹੀ ਜਾਣੋ, ਕੱਲੇ ਕੱਲੇ ਅੰਗ ਦੀ ਤੁਸੀਂ ਨੈਗੇਟਿਵਿਟੀ ਉਹਦੇ ਔਗੁਣ ਜਾਣਨਾ ਕਰੋ।
ਹਾਡ ਮਾਸ ਹੈ ਰਕਤ ਮਝਾਰੀ।
ਤੇ ਇਹਦੇ ਵਿੱਚ ਕੀ ਆ, ਹਾਡ ਹੱਡੀਆਂ ਨੇ, ਕੁਝ ਪਤਲੀਆਂ ਨੇ ਕੁਝ ਮੋਟੀਆਂ ਨੇ, ਤੇ ਮਾਸ ਜਿਹੜੀ ਚਰਬੀ ਆ, ਹੈ ਸਾਰਾ ਕੁਝ ਸਰੀਰ ਦੇ ਅੰਦਰ ਹੱਡ ਤੇ ਮਾਸ ਆ। ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਅੱਠਾਂ ਧਾਤਾਂ ਤੋਂ ਸਰੀਰ ਬਣਿਆ। ਤੇ ਮਹਾਰਾਜ ਕਹਿਣ ਲੱਗੇ ਹੁਣ ਗੌਰ ਨਾਲ ਵੇਖਣਾ ਕਰੋ, ਸਰੀਰ ਦੇ ਅੰਦਰ ਹੱਡ ਮਾਸ ਚਮੜੀ ਮਿੱਝ ਲਹੂ ਵੀਰਜ ਵਾਲ ਦੰਦ ਇਹ ਜਿਹੜੀਆਂ ਅੱਠ ਪ੍ਰਕਾਰ ਦੀਆਂ ਧਾਤਾਂ ਤੋਂ ਸਰੀਰ ਬਣਿਆ, ਇਹਦੀ ਕੱਲੀ ਕੱਲੀ ਵਿਸ਼ੇਸ਼ਤਾ ਇਹਨੂੰ ਵੇਖਣਾ ਕਰੋ।
ਹੇ ਨ੍ਰਿਪ ਇਸ ਪ੍ਰਕਾਰ ਔਰ ਤਾਰੋ।
ਇਸ ਤਰੀਕੇ ਦੇ ਨਾਲ ਮਨ ਦੇ ਅੰਦਰ ਕੁਝ ਗਿਆਨ ਵਾਲੀ ਗੱਲ ਨੂੰ ਲਿਆਉਣਾ ਕਰੋ, ਜਿਹਨੂੰ ਸਮਝ ਕੇ ਮਨ ਜਿਹੜਾ ਹੈ ਉਧਰਲੇ ਪਾਸਿਓ ਦੌੜਨਾ ਬੰਦ ਕਰ ਦੇਵੇ।
ਵਸਤ ਕੌਣ ਸੀ ਭਲੀ ਵਿਚਾਰੋ।
ਹੁਣ ਕਹਿਣ ਲੱਗੇ ਇਸ ਸਰੀਰ ਦੇ ਅੰਦਰ ਕਿਹੜੀ ਚੀਜ਼ ਭਲੀ ਆ ਉਹਨੂੰ ਵਿਚਾਰ ਨਾ ਕਰੋ। ਪਿੱਛੇ ਮੈਂ ਕਟੂਕ ਦਿੱਤੀ ਸੀ ਕਿ ਇਹ ਗੱਲ ਨਾਲ ਚੱਲਣੀ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਸਰੀਰ ਨੂੰ ਮਾੜਾ ਨਹੀਂ ਆਖਿਆ। ਕਿਸ ਸਰੀਰ ਨੂੰ ਮਾੜਾ ਆਖਿਆ, ਕਿਸ ਸਰੀਰ ਦੇ ਔਗਣ ਗਣਾਏ ਆਪਾਂ ਨੂੰ ਪਰਾਏ ਤਨ ਦੇ। ਜੇ ਅਸੀਂ ਗੁਰਮਰਿਆਦਾ ਦੀ ਲੀਕ ਟੱਪ ਕੇ ਅੱਗੇ ਜਾਵਾਂਗੇ, ਚਾਰ ਬਜਰੂ ਕਰਹਿਤਾਂ ਪਾਰ ਕਰਾਂਗੇ, ਫਿਰ ਸਤਿਗੁਰਾਂ ਨੇ ਸਾਨੂੰ ਪਾਰ ਤਨ ਦੀਆਂ ਇਹ ਜਿਹੜੀਆਂ ਅਧੋਗਤੀਆਂ ਦੁਹਰਾਈਆਂ। ਵੈਸੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇੱਕ ਸਲੋਕ ਵਿੱਚ ਦਰਜ ਕੀਤਾ ਨਾ, ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਘੱਟ ਨਾ ਹੈ ਸੰਸਕ੍ਰਿਤ ਜ਼ੁਬਾਨ ਅੰਦਰ ਭਾਂਡੇ ਦਾ, ਮਿੱਟੀ ਦਾ ਬਣਿਆ ਭਾਂਡਾ। ਸਾਡਾ ਸਰੀਰ ਵੀ ਮਿੱਟੀ ਦਾ ਭਾਂਡਾ ਬਣਿਆ। ਤੇ ਮਾਨਸ ਜਾਤੀ ਦੇ ਦੋ ਪਹਿਲੂ ਨੇ, ਏਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਾਰੇ। ਇੱਕ ਔਰਤ ਬਣਾਈ ਹੈ, ਨਰ ਤੇ ਮਾਦਾ ਬਣਾਇਆ ਪਰਮਾਤਮਾ ਨੇ। ਸਤਿਗੁਰਾਂ ਨੇ ਇੱਥੇ ਸਾਰੀਆਂ ਔਰਤਾਂ ਨੂੰ ਮਾੜਾ ਨਹੀਂ ਆਖਿਆ। ਤੇ ਇਸ ਗੱਲ ਦਾ ਵੀ ਖਿਆਲ ਰਵੇ, ਹਰ ਰਾਜੇ ਦੀ ਮਾਂ ਨੂੰ ਬਾਬੇ ਨਾਨਕ ਨੇ ਚੰਗਾ ਨਹੀਂ ਆਖਿਆ। ਜਿਹੜਾ ਆਪਾਂ ਇਹ ਪ੍ਰਮਾਣ ਹਰ ਥਾਂ ਤੇ ਲਾਗੂ ਕਰਦੇ ਨਾ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੈ ਰਾਜਾਨ। ਭਾਈ ਗੁਰਦਾਸ ਦੀਆਂ ਵਾਰਾਂ ਪੜੋ, ਜਿਹੜੀ ਕੁੰਜੀ ਹੈ ਬਾਣੀ ਦੀ, ਉਹ ਆਖਦੇ ਨੇ ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ। ਜਿਸ ਮਾਂ ਦੀ ਕੁੱਖ ਚੋਂ ਜਨਮ ਲੈ ਕੇ ਪੁੱਤਰ ਰਾਜਾ ਬਣ ਗਿਆ, ਜੋਰ ਜ਼ੁਲਮ ਫੂਲੈ ਘਣੋ ਕਾਚੀ ਦੇ ਵਕਾਰ। ਜਿਹੜਾ ਯੋਰ ਗਰੀਬਾਂ ਉੱਤੇ ਆਪਣਾ ਜ਼ੋਰ ਅਜਮਾਇਸ਼ ਕਰਦਾ ਤੇ ਔਰ ਪ੍ਰਜਾ ਤੇ ਜ਼ੁਲਮ ਕਰਦਾ, ਮਹਾਰਾਜ ਕਹਿਣ ਲੱਗੇ ਉਹਦਾ ਸਰੀਰ ਕੱਚਾ ਹੈ, ਵਿਕਾਰਾਂ ਦਾ ਧਾਰਨੀ ਹੈ, ਕਿਸੇ ਲੇਖੇ ਨਹੀਂ, ਉਹ ਗੁਰੂ ਨਾਨਕ ਦੇ ਘਰ ਪ੍ਰਵਾਨ ਨਹੀਂ। ਤੇ ਜਿਹੜੇ ਰਾਜੇ ਧਰਮੀ ਹੁੰਦੇ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੇ ਜਾਂ ਸਰਦਾਰ ਜੱਸਾ ਸਿੰਘ ਰਾਮਗੜੀਏ ਵਰਗੇ, ਸਰਦਾਰ ਜੱਸਾ ਸਿੰਘ ਆਹਲੋਵਾਲੀਏ ਵਰਗੇ, ਜਿਨ੍ਹਾਂ ਨੇ ਸਰਦਾਰ ਨਵਾਬ ਸਰਦਾਰ ਕਪੂਰ ਸਿੰਘ ਵਰਗੇ, ਇਹਨਾਂ ਰਾਜਿਆਂ ਨੂੰ ਸਤਿਗੁਰਾਂ ਦੀ ਬਾਣੀ ਨੇ ਧੰਨ ਆਖਿਆ, ਜਿਨ੍ਹਾਂ ਨੇ ਪਰਮਾਤਮਾ ਦੇ ਹੁਕਮ 'ਚ ਰਹਿ ਕੇ ਜੀਵਨ ਬਤੀਤ ਕੀਤਾ, ਗੁਰਮਤ ਮਰਿਆਦਾ ਦੇ ਮੁਤਾਬਕ ਜੀਵਨ ਬਤੀਤ ਕੀਤਾ। ਹੁਣ ਗੁਰੂ ਨਾਨਕ ਦੇਵ ਮਹਾਰਾਜ ਬਾਣੀ 'ਚ ਕਹਿ ਰਹੇ ਨੇ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੈ ਰਾਜਾਨ। ਗੁਰੂ ਨਾਨਕ ਦੇਵ ਮਹਾਰਾਜ ਨੇ ਸਾਰੀਆਂ ਮਾਵਾਂ ਨੂੰ, ਸਾਰੀਆਂ ਰਾਜਿਆਂ ਦੀਆਂ ਮਾਵਾਂ ਨੂੰ ਚੰਗਾ ਨਹੀਂ ਆਖਿਆ, ਕੇਵਲ ਧਰਮੀ ਰਾਜਿਆਂ ਦੀ ਮਾਵਾਂ ਨੂੰ ਚੰਗਾ ਆਖਿਆ। ਤੇ ਸਾਰੀਆਂ ਔਰਤਾਂ ਨੂੰ ਸੂਰਜ ਪ੍ਰਕਾਸ਼ ਗ੍ਰੰਥ ਅੰਦਰ ਭਾਈ ਸੰਤੋਖ ਸਿੰਘ ਜੀ ਜੋ ਬਿਆਨ ਕਰ ਰਹੇ ਨੇ, ਇੱਥੇ ਸਾਰੀਆਂ ਔਰਤਾਂ ਨੂੰ ਮਾੜਾ ਨਹੀਂ ਆਖਿਆ। ਮਾੜਾ ਤਾਂ ਆਖਿਆ ਕਿਉਂਕਿ ਜਿਹੜੇ ਪਰਤਨਗਾਮੀ ਸਰੀਰ ਨੇ ਉਹਨਾਂ ਨੂੰ ਮਾੜਾ ਆਖਿਆ, ਉਹ ਕਰਮ ਮਾੜਾ ਕਰ ਰਹੇ ਆ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ, ਕਹਿਣ ਲੱਗੇ ਕਿ ਤੁਸੀਂ ਇਸ ਸਰੀਰਾਂ ਦੇ ਅੰਦਰ ਕਿਹੜੀ ਚੰਗੀ ਚੀਜ਼ ਜਿਹੜੀ ਆ ਉਹਨੂੰ ਪਛਾਣਨਾ ਕਰੋ। ਸਰੀਰ ਦੇ ਅੰਦਰ ਕੀ ਹੈ? ਨੌ ਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਇਹ ਵਿਚਾਰ ਕੇ ਵੇਖੋ ਕਿ ਸਰੀਰ ਦੇ ਅੰਦਰ ਜਿੱਥੇ ਇੰਨੀਆਂ ਬੁਰਿਆਈਆਂ ਨੇ, ਜਿੰਨਾ ਚੀਜ਼ਾਂ ਨਾਲ ਜੁੜਿਆ ਬੁਰਿਆਈ ਪੈਦਾ ਹੁੰਦੀ, ਉਹਦੇ ਨਾਲ ਨਾਲ ਇਹ ਸਰੀਰ ਦੇ ਅੰਦਰ ਜੇ ਕੋਈ ਚੰਗੀ ਚੀਜ਼ ਆ, ਨੇਕ ਵਸਤੂ ਆ, ਉਹਦੀ ਵੀ ਪਛਾਣ ਕਰੋ।
ਮਹਾ ਦੁਰਗੰਧ ਮੰਦਨੀ ਸੋ,
ਇਹ ਜਿਹੜਾ ਪਰਾਇਆ ਤਾਨਿਆ ਹੈ ਤੇ ਮਹਾ ਦੁਰਗੰਧ ਦੇ ਵਿੱਚੋਂ ਦੁਰਗੰਧ ਹੀ ਆਉਂਦੀ ਹੈ, ਤੇ ਮੰਦਨੀ ਕਹੀਏ ਬੜੀ ਮਾੜੀ ਹੈ।
ਅਹੈ ਨਾਰ ਕੀ ਪ੍ਰੀਤ ਹੈ ਜੋ,
ਔਰ ਜਿਹੜਾ ਮਨੁੱਖ ਇਸ ਪਰਾਈ ਇਸਤਰੀ ਦੀ ਪ੍ਰੀਤ ਰੱਖਣ ਵਾਲਾ ਹੈ।
ਜੋ ਪਰ ਤਚ ਹੀ ਅਹੈ ਮਲੀਨੀ,
ਹੁਣ ਵੇਖੋ ਜਿਹੜੀ ਪ੍ਰਤੱਖ ਤੌਰ ਤੇ ਹੀ ਮੈਲੀ ਦੇਹੀ ਹੈ।
ਬਹੁਰ ਸੁਨੋ ਪਰ ਤੀਆ ਰਤ ਕੀਨੀ,
ਹੁਣ ਕਹਿਣ ਲੱਗੇ ਪਰਾਈ ਇਸਤਰੀ ਦੇ ਨਾਲ ਜਿਨ੍ਹਾਂ ਜੀਵਾਂ ਨੇ ਆਪਣਾ ਪ੍ਰੇਮ ਵਧਾਇਆ, ਭਾਵ ਭਾਈ ਗੁਰਦਾਸ ਜੀ ਕਹਿਣ ਲੱਗੇ ਗਣਕਾ ਵਾੜੇ ਜਾਏ ਕਹਿ ਹੋਵਣ ਰੋਗੀ ਪਾਪ ਕਮਾਏ। ਜਿਹੜਾ ਜੀਵ ਗਣਕਾ ਦੇ ਵਿਹੜੇ ਜਾ ਵੜਦਾ ਹੈ, ਇਹ ਸਾਇੰਸ ਨੇ ਤੇ ਅੱਜ ਸਿੱਧ ਕੀਤਾ ਕਿ ਇੱਕ ਲਾ ਇਲਾਜ ਬਿਮਾਰੀ ਲੱਗਦੀ ਹੈ। ਤੇ ਭਾਈ ਗੁਰਦਾਸ ਜੀ 500 ਸਾਲ ਪਹਿਲਾਂ ਆਪਣੀਆਂ 40 ਵਾਰਾਂ ਅੰਦਰ 913 ਪੌੜੀਆਂ ਵਿਦਮਾਨ ਕਰ ਗਏ ਆ। 913 ਪੌੜੀਆਂ ਦੇ ਅੰਦਰ 6444 ਪੰਗਤੀਆਂ ਨੇ, ਤੇ ਇੱਕ ਪੰਗਤੀ ਸਾਨੂੰ ਇਸ ਲਾ ਇਲਾਜ ਬਿਮਾਰੀ ਵਾਸਤੇ ਦੱਸ ਗਏ। ਕਹਿਣ ਲੱਗੇ ਹੁਣ ਜਿਹੜਾ ਜੀਵ ਆਪਣੇ ਘਰ ਨੂੰ ਛੱਡ ਕੇ ਸਾਜਣ ਹੋਵਣੇ ਆਪਣੇ ਕਿਉਂ ਪਾਰ ਘਰ ਜਾਹੀ, ਤੇ ਮਹਾਰਾਜ ਨੇ ਆਖਿਆ ਆਪਣਾ ਘਰ ਮੂਸਤ ਰਾਖ ਨਾ ਸਾਕੈ ਕੀ ਪਰ ਘਰ ਜੋ ਹਨ ਲਾਗਾ। ਬੰਦਿਆ ਆਪਣਾ ਘਰ ਤੇ ਤੇਰਾ ਬਰਬਾਦ ਪਿਆ ਹੁੰਦਾ ਹੈ, ਤੇ ਤੂੰ ਪਰਾਏ ਘਰਾਂ ਵੱਲ ਨਿਗਾਹ ਰੱਖ ਕੇ ਬੈਠਾ। ਕਦੇ ਸੱਜਣਾ ਜਿੰਨੀ ਨਜ਼ਰ ਪਰਾਇਆ ਤਨਾਂ ਵੱਲ ਵੇਖੀ ਰੱਖੀ ਹੈ, ਇੰਨੀ ਕਿਤੇ ਆਪਣੇ ਤਨ ਵੱਲ ਰੱਖ ਦੋ। ਤੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਲੱਭਣ ਦੀ ਲੋੜ ਨਹੀਂ ਸੀ ਪੈਣੀ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਅੰਦਰ ਬੈਠਾ, ਇੱਥੇ ਸਾਖਿਆਤ ਨਜ਼ਰ ਦਰਸ਼ਨ ਹੋ ਜਾਣੇ ਸਨ। ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਸਮਝਾ ਰਹੇ ਨੇ, ਜਿਨ੍ਹਾਂ ਜੀਵਾਂ ਨੇ ਪਰਾਏ ਤਨਾਂ ਦੇ ਨਾਲ ਪ੍ਰੀਤ ਵਧਾਉਣਾ ਕੀਤੀ ਹੈ,
ਸੋ ਪਾਵਤ ਹੈ ਨਰਕ ਮਝਾਰੀ,
ਉਹ ਜੀਵ ਜਿਹੜੇ ਨਰਕਾਂ ਦੇ ਵਿੱਚ ਉਹਨਾਂ ਨੂੰ ਵਸੇਬਾ ਕਰਨਾ ਪੈਂਦਾ ਹੈ।
ਜਮ ਕੇ ਦੂਤ ਦੇਤ ਦੁੱਖ ਪਾਰੀ,
ਜਮਾਂ ਦੇ ਦੂਤ ਅਜ਼ਰਾਈਲ ਫਰਿਸ਼ਤਾ ਜਿਹੜਾ ਉਹਨਾਂ ਨੂੰ ਬਹੁਤ ਵੱਡੇ ਆਜ਼ਾਮ ਦਿੰਦਾ ਹੈ।
ਕਰ ਲੋਹੇ ਕੀ ਤੀਤ ਪਾਵੇ,
ਅਜ਼ਰਾਈਲ ਫਰਿਸ਼ਤੇ ਦੇ ਜਿਹੜੇ ਦੂਤ ਨੇ ਉਹ ਲੋਹੇ ਦੀਆਂ ਸੀਖਾਂ ਨੂੰ ਗਰਮ ਕਰਕੇ ਐਨ ਅੱਗ ਵਰਗੀਆਂ ਲਾਲ ਕਰਕੇ ਤਪਾ ਲੈਂਦੇ ਹਨ।
ਬਾਂਧ ਤਾਹੇ ਗਰ ਸੰਗ ਲਗਾਵੇ,
ਫਿਰ ਪਰਤਨਗਾਮੀ ਜਿਹੜਾ ਮਨੁੱਖੇ ਨੂੰ ਬੰਨ ਲੈਂਦੇ ਆ। ਜਮ ਰਾਜਾ ਕੇ ਹੇਰੂ ਆਏ, ਮਾਇਆ ਕੇ ਸੰਗਲ ਬੰਧ ਲਿਆ, ਉਹਨੂੰ ਬੰਨ ਕੇ ਫਿਰ ਉਹਦੇ ਗਲ ਦੇ ਵਿੱਚ ਉਹ ਤਤੀਆਂ ਸਿੱਖਾਂ ਜਿਹੜੀਆਂ ਨੇ ਉਹ ਚੋਭਣਾ ਕਰਦੇ ਨੇ, ਭਾਵ ਆਰ ਪਾਰ ਕਰ ਦਿੰਦੇ ਹਨ।
ਹੋਤ ਕਸ਼ਟ ਬੋ ਕਰਤ ਪੁਕਾਰਾ,
ਹੁਣ ਜਿਹੜੇ ਬੰਦੇ ਨੂੰ ਤਤੀਆਂ ਸਿੱਖਾਂ ਗਲ ਵਿੱਚ ਚੁਭੋਈਆਂ ਜਾਣ, ਉਹ ਕਦੇ ਸੁਖੀ ਥੋੜਾ ਰਹਿਣ ਲੱਗਾ, ਉਹ ਤੇ ਦੁਹਾਈ ਦਏਗਾ, ਹਾਲ ਪਾਰਿਆ ਕਰੇਗਾ। ਉਹ ਬੰਦੇ ਨੂੰ ਬਹੁਤ ਕਸ਼ਟ ਕਹਿਣ ਸਹਿਣਾ ਪੈਂਦਾ ਹੈ।
ਬਹੁਰ ਕਰੇ ਜਮ ਡੰਡਨ ਮਾਰਾ,
ਤੇ ਫਿਰ ਜਿਹੜੇ ਜਮ ਨੇ ਉਹਦੇ ਸਿਰ ਵਿੱਚ ਜਮਾਂ ਦੀ ਜਿਹੜੀ ਮਾਰ ਆ ਉਹ ਸਿਰ ਵਿੱਚ ਪੈਂਦੀ ਹੈ। ਆਸਾ ਰਾਗ ਗੁਰੂ ਗ੍ਰੰਥ ਸਾਹਿਬ ਦਾ ਚੌਥਾ ਰਾਗ ਹੈ। ਭਗਤ ਕਬੀਰ ਸਾਹਿਬ ਜੀ ਨੇ ਆਖਿਆ ਜਮ ਕਾ ਡੰਡ ਮੂੰਡ ਮੈਂ ਲਾਗੈ ਖਿਨ ਮੈਂ ਕਰਹਿ ਨਵੇਰਾ। ਜਮ ਜਿਹੜੇ ਨੇ ਫਿਰ ਉਧਰੋਂ ਗਲ ਵਿੱਚ ਸੀਖਾਂ ਚੁਭੀਆਂ ਹੁੰਦੀਆਂ ਲੋਹੇ ਦੀਆਂ ਤੱਤੀਆਂ, ਤੇ ਸਿਰ ਦੇ ਵਿੱਚ ਜਮਾਂ ਦੇ ਡੰਡੇ ਦੀ ਮਾਰ ਜਿਹੜੀ ਆ ਮਨੁੱਖ ਦੇ ਸਿਰ ਵਿੱਚ ਪੈ ਰਹੀ ਹੁੰਦੀ ਹੈ।
ਛਿਨਕ ਜੇ ਮਨ ਸੁਖ ਪਾਵੇ ਕਾਮੀ,
ਕਾਮ ਵਾਸ਼ਨਾ ਦੇ ਵਿੱਚ ਵਸ ਹੋਇਆ ਜਿਹੜਾ ਕਾਮੀ ਮਨੁੱਖ ਹੈ ਉਹ ਛਿਨ ਭੰਗਰ ਥੋੜੇ ਸਮੇਂ ਵਾਸਤੇ ਕਾਮ ਦਾ ਜਿਹੜਾ ਸੁਖ ਪ੍ਰਾਪਤ ਕਰਦਾ ਹੈ।
ਚਿਰੰਕਾਲ ਦੁੱਖ ਨਾਰਕ ਗਾਮੀ,
ਫਿਰ ਉਹਨੂੰ ਬੜਾ ਲੰਮਾ ਸਮਾਂ ਨਰਕਾਂ ਦੇ ਵਿੱਚ ਦੁੱਖ ਭੋਗਣਾ ਪੈਂਦਾ ਹੈ। ਇੱਥੇ ਆਪੋ ਆਪਣੀ ਬਿਰਤੀ ਨੂੰ ਜਿਹੜਾ ਸ਼ਬਦ ਨਾਲ ਜੋੜੀਏ, ਜਦੋਂ ਮਨੁੱਖ ਮਰ ਜਾਂਦਾ ਉਹਦਾ ਤਨ ਤੇ ਆਪਣੇ ਵਿਹੜੇ ਚ ਪਿਆ ਰਹਿੰਦਾ ਨਾ, ਥਾਕਾ ਤੇਜ ਉੱਡਿਆ ਮਨ ਪੰਖੀ ਘਰ ਆਂਗਣ ਨਾ ਸਿਖਾਈ, ਪਰ ਇਜ਼ਰਾਇਲ ਫਰਿਸ਼ਤਾ ਦਰਗਾਹ ਵਿੱਚ ਤੇ ਸਾਡੀ ਆਤਮਾ ਨੂੰ ਲੈ ਜਾਂਦਾ। ਪਰ ਹੁਣ ਉੱਥੇ ਉਹ ਗੱਲ ਚੱਲ ਰਹੀ ਹੈ, ਗਲ ਦੇ ਵਿੱਚ ਸਿੱਖਾਂ ਦਿੱਤੀਆਂ ਜਾਂਦੀਆਂ, ਸਿਰ ਵਿੱਚ ਮਾਰ ਪੈਂਦੀ ਹੈ, ਕੀ ਅਰਥ ਕਰਾਂਗੇ? ਤਨ ਤੇ ਮਨੁੱਖ ਦਾ ਕਬਰਾਂ ਚ ਸੜ ਗਿਆ, ਆਤਮਾ ਅੱਗੇ ਕੱਲੀ ਗਈ। ਪਰ ਹੁਣ ਜਿਹੜੀ ਇਹ ਨਰਕਾਂ ਦਾ ਇਸ਼ਾਰਾ ਕਰ ਰਹੇ ਨੇ ਗੁਰਬਾਣੀ ਦੀ ਕਸਵੱਟੀ ਤੇ ਨਰਕ ਪਤਾ ਕਿਹਨੂੰ ਆਖਿਆ? ਮਾਰੂ ਰਾਗ ਦੇ ਸੋਹਲੇ ਪੜਾਂਗੇ, ਉੱਥੇ ਬਚਨ ਆਉਂਦਾ ਹੈ 84 ਨਰਕ ਸਾਕਤ ਭੋਗਾਈ ਹੈ, 84 ਲੱਖ ਜੋਨੀ ਜਿਹੜੀ ਇਹ ਨਰਕ ਆ। ਤੇ ਸਤਿਗੁਰ ਨਾਨਕ ਦੇ ਮਹਾਰਾਜ ਰੋਜ਼ ਕਥਨ ਕਰਦੇ ਆ, ਕਰਮੀ ਆਵੈ ਕੱਪੜਾ, ਮਨੁੱਖ ਦੇ ਚੰਗੇ ਤੇ ਮਾੜੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਕਾਇਆ ਕੱਪੜ ਟੁੱਕ ਟੁੱਕ ਹੋਸੀ ਹਿੰਦੁਸਤਾਨ ਸਮਾਲ ਸੀ ਬੋਲਾ। ਸਰੀਰ ਰੂਪੀ ਕੱਪੜਾ ਜਿਹੜਾ ਕਰਮਾਂ ਦੇ ਮੁਤਾਬਕ ਮਿਲਦਾ, ਜਿਹੜਾ ਮਨੁੱਖ ਇਹੋ ਜਿਹੇ ਵਿਭਚਾਰ ਭੋਗਣਾ ਕਰਦਾ ਉਹਨੂੰ ਅਗਲੇ ਜਨਮ ਮੁਤਾਬਕ ਕਰਮਾਂ ਦੇ ਮੁਤਾਬਕ ਤਨ ਮਿਲਦਾ, ਉਸ ਅਗਲੇ ਸਰੀਰ ਵਿੱਚ ਆ ਕੇ ਉਹਨੂੰ ਦੁੱਖ ਭੋਗਣੇ ਪੈਂਦੇ ਹਨ।
ਅਨੇਕ ਪ੍ਰਕਾਰ ਤਾੜਨਾ ਸਹੀ,
ਤੇ ਅਨੇਕਾਂ ਪ੍ਰਕਾਰ ਦੀਆਂ ਨੂੰ ਝਿੜਕਾਂ ਮਿਲਦੀਆਂ, ਫਿਰ ਬਦਨਾਮੀ ਮਨੁੱਖ ਨੂੰ ਮਿਲਦੀ ਹੈ, ਬੇਸ਼ਰਮੀ ਮਨੁੱਖ ਮਹਿਸੂਸ ਕਰਦਾ ਹਰ ਥਾਂ ਤੇ।
ਸਿਮਰਤ ਬੇਦ ਪੁਰਾਨ ਅਸ ਕਹੀ,
ਹੁਣ ਮਹਾਰਾਜ ਕਹਿਣ ਲੱਗੇ ਸਾਡੀ ਕੱਲਿਆਂ ਦੀ ਰਹਿ ਨਹੀਂ, ਇਹ 27 ਸਿਮਰਤੀਆਂ ਉਪਦੇਸ਼ ਕਰ ਰਹੀਆਂ ਨੇ। ਹੁਣ ਜੇ 27 ਸਿਮਰਤੀਆਂ ਦਾ ਪੁਜਾਰੀ ਕੋਈ ਸਨਾਤਨੀ ਵੀਰ ਆਖੇ ਵੀ ਮੈਂ ਪਰਾਏ ਤਨ ਨੂੰ ਜਦੋਂ ਮਰਜ਼ੀ ਸਪਰਸ਼ ਕਰਾਂ, ਮੈਨੂੰ ਕੋਈ ਲੋੜ ਕੋਈ ਰੋਕਥਾਮ ਨਹੀਂ, ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਉਪਦੇਸ਼ ਦਿੱਤਾ ਸਨਾਤਨੀ ਵੀਰਾ ਤੈਨੂੰ 27 ਸਿਮਰਤੀਆਂ ਰੋਕ ਰਹੀਆਂ, ਤੇ 4 ਵੇਦ ਜਿਹੜੇ ਨੇ, 4 ਵੇਦਾਂ ਦੇ ਜਿੰਨੇ ਸਲੋਕ ਆ ਉਹ ਵੀ ਇਸ ਗੱਲ ਤੋਂ ਰੋਕ ਰਹੇ ਆ, ਪਰ ਧਨ ਪਰ ਤਨ ਪਰ ਨਿੰਦਾ, ਇਹਨਾਂ ਤਿੰਨਾਂ ਚੀਜ਼ਾਂ ਨੂੰ 27 ਸਿਮਰਤੀਆਂ, 4 ਵੇਦ ਤੇ 18 ਪੁਰਾਣ ਜਿਹੜੇ ਨੇ ਉਹ ਇਹ ਉਪਦੇਸ਼ ਦੇ ਰਿਹਾ ਕਿ ਕੋਈ ਵੀ ਸੰਸਾਰ ਦਾ ਜੀਵ ਜਿਹੜਾ ਆਪਣੇ ਜੀਵਨ ਨੂੰ ਤਿਆਗ ਕੇ ਪਰਾਏ ਤਨ ਦੇ ਨਾਲ ਸਪਰਸ਼ ਨਾ ਕਰੇ।
ਬਚਨ ਸੁਨੇ ਨ੍ਰਿਪ ਸ਼੍ਰੋਣ ਮਝਾਰੇ,
ਹੁਣ ਗੁਰੂ ਨਾਨਕ ਦੇਵ ਮਹਾਰਾਜ ਉਪਦੇਸ਼ ਕਰ ਰਹੇ ਸਨ, ਰਾਜਾ ਜਿਹੜਾ ਆਪਣੇ ਕੰਨਾਂ ਦੇ ਨਾਲ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨਾਂ ਨੂੰ ਸਰਵਣ ਕਰ ਰਿਹਾ ਹੈ।
ਭਲੀ ਰੀਤ ਸੋ ਚੀਤ ਵਿਚਾਰੇ,
ਹੁਣ ਮਨ ਦੇ ਵਿੱਚ ਵਿਚਾਰ ਕਰਦਾ ਵੀ ਕੋਈ ਹੁਣ ਆਪਾਂ ਮਰਿਆਦਾ ਪਾਲਣੀ ਕਰੀਏ, ਐਵੇਂ ਪਾਗਲਾਂ ਵਾਂਗੂ ਹੁਣ ਤੱਕ ਆਪਾਂ ਦਲਦਲ ਵਿੱਚ ਫਸੇ ਰਹੇ ਹਾਂ, ਕੋਈ ਮਰਿਆਦਾ ਵਿੱਚ ਬੱਝੀਏ, ਕਿਸੇ ਨਿਯਮ ਵਿੱਚ ਬੰਨ ਕੇ ਆਪਣੇ ਜੀਵਨ ਨੂੰ ਬੇਅਸੂਲਾ ਨਾ ਬਣਾਈਏ, ਇਹਨੂੰ ਕਿਸੇ ਤਰਤੀਬ ਵਿੱਚ ਲਿਆਈਏ, ਜਿਹੜਾ ਸਾਡਾ ਜੀਵਨ ਬੇਤਾਲ ਹੋ ਚੁੱਕਿਆ ਇਹਨੂੰ ਤਾਲ ਵਿੱਚ ਲਿਆਉਣਾ ਕਰੀਏ।
ਲਖੇ ਆਪਣੇ ਕਲ ਮਲ ਪਾਰੀ,
ਗੁਰੂ ਨਾਨਕ ਦੇਵ ਮਹਾਰਾਜ ਨੇ ਉਪਦੇਸ਼ ਦਿੱਤਾ, ਇਹਨੇ ਫਿਰ ਹੁਣ ਆਪਣੇ ਜੀਵਨ ਕਾਲ ਅੰਦਰ ਕੁਝ ਜਾਣੇ ਵਿੱਚ ਕੁਝ ਅਣਜਾਣੇ ਵਿੱਚ ਕੀਤੇ ਹੋਏ ਜਿਹੜੇ ਕਲਮਲ ਕਹੀਏ ਪਾਪ ਸਨ, ਵਜਰ ਕੁਰਹਿਤਾਂ ਸਨ, ਉਹਨੂੰ ਇਹਨੂੰ ਹੁਣ ਚੇਤਾ ਆ ਗਈਆਂ ਕਿ ਮੈਂ ਜਵਾਨੀ ਵਿੱਚ ਕਿਹੜੇ ਪਾਪ ਕੀਤੇ ਆ, ਕੱਲ ਕਿਹੜਾ ਕੀਤਾ, ਅੱਜ ਸਵੇਰੇ ਕਿਹੜਾ ਕੀਤਾ, ਤੇ ਹੁਣੇ ਹੁਣੇ ਕੀ ਕਰਕੇ ਆਇਆ ਵਾ, ਆਪਣੇ ਜੀਵਨ ਦੇ ਸਾਰੇ ਪਾਪ ਜਿਹੜੇ ਨੇ ਹੁਣ ਜਾਣਨਾ ਕੀਤੇ ਹਨ।
ਪਰ ਉਹ ਚਰਨ ਪਰ ਗੁਰੂ ਅਗਾਰੀ,
ਸਨਮੁਖ ਤੇ ਸਤਿਗੁਰਾਂ ਦੇ ਬੈਠਾ ਹੀ ਸੀ, ਬੈਠਾ ਬਿਠਾਇਆ ਸਤਿਗੁਰਾਂ ਦੇ ਅੱਗੇ ਹੀ ਲੰਮਾ ਪੈ ਗਿਆ, ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨ ਫੜ ਲਏ ਹਨ।
ਹੋ ਅਜਾਨ ਬੋ ਪਾਪ ਕਮਾਤੇ,
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਮੈਂ ਅਜਾਣ ਆ, ਸੋਈ ਅਨਜਾਣ ਕਹੇ ਮੈਂ ਜਾਨਾ, ਜਾਨਣ ਹਾਰਨਾ ਜਾਨਾ ਰੇ, ਮਹਾਰਾਜ ਮੈਂ ਅਣਜਾਣ ਆ ਤੇ ਕਿਰਪਾ ਕਰਕੇ ਮੈਨੂੰ ਅਣਜਾਣ ਨੂੰ ਹੁਣ ਤੁਸੀਂ ਬਖਸ਼ੋ, ਤੁਸੀਂ ਕੋਈ ਸਿਆਣਪ ਦਿਓ ਤੇ ਤਾਂ ਮੇਰਾ ਭਲਾ ਹੋ ਸਕਦਾ ਹੈ।
ਬਚਨ ਤੁਮਾਰੇ ਤੇ ਮੈਂ ਜਾਤੇ,
ਜਦੋਂ ਮੈਂ ਤੁਹਾਡੇ ਉਪਦੇਸ਼ ਨੂੰ ਸੁਣਿਆ ਤੇ ਮੈਨੂੰ ਆਪਣੇ ਕੀਤੇ ਹੋਏ ਪਾਪ ਜਿਹੜੇ ਨੇ ਜਾਤੇ ਕਹੀਏ ਜਾਣ ਲਏ ਹਨ।
ਕਿਰਪਾ ਧਾਰ ਬਖਸ਼ੋ ਮੁਝ ਅਬਈ,
ਕਿਰਪਾ ਕਰਕੇ ਸਤਿਗੁਰੂ ਜੀ ਹੁਣ ਦੇਰ ਨਾ ਲਾਓ, ਦੁਹਾਈ ਰੱਬ ਦੀ ਹੁਣ ਦੇਰ ਨਾ ਲਾਓ, ਹੁਣ ਐਸੇ ਵੇਲੇ ਮੇਰੇ ਪਾਪਾਂ ਨੂੰ ਕੱਟਣਾ ਕਰੋ। ਸਾਧ ਵਿਕਾਰ ਵਿਖੈ ਰਸ ਮਾਤੋ ਅਸੰਖ ਖਤੇ ਕਰ ਫੇਰੇ ਨਾਨਕ ਕੀ ਪ੍ਰਭ ਪਾਹੇ ਬੇਨੰਤੀ ਕੱਟ ਹੋ ਅਵਗੁਣ ਮੇਰੇ। ਸਤਿਗੁਰੂ ਜੀ ਐਸੇ ਵੇਲੇ ਮੇਰੇ ਜਿਹੜੇ ਮਾੜੇ ਕਰਮ ਨੇ ਜਿਹੜੇ ਇਹਨਾਂ ਨੂੰ ਕੱਟਣਾ ਕਰੋ।
ਬਹੁਰ ਕੋ ਰੀਤ ਕਰੋ ਨੈ ਕਬਈ।
ਦੁਆਈ ਰੱਬ ਦੀ ਅੱਜ ਤੋਂ ਬਾਅਦ ਮੈਂ ਇਹ ਜਿਹੜੇ ਕੁਕਰਮ ਨੇ ਕਦਾ ਚਿੱਤ ਨਹੀਂ ਕਰਾਂਗਾ।
ਸੁਣ ਕਰ ਪਏ ਪਰਸੰਨ ਕਿਰਪਾਲਾ।
ਹੁਣ ਰਾਜਨ ਦੀ ਬੇਨਤੀ ਸੁਣ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਦੇ ਸਾਗਰ ਪ੍ਰਸੰਨ ਹੋ ਗਏ ਹਨ।
ਕਹੇ ਬਚਨ ਸੁਣੀਏ ਨਰਪਾਲਾ।
ਸਤਿਗੁਰਾਂ ਆਖਿਆ ਐ ਆਪਣੀ ਪ੍ਰਜਾ ਦੇ ਪਾਲਕ ਰਾਜਨ ਹੁਣ ਅਗਲਾ ਉਪਦੇਸ਼ ਸਰਵਣ ਕਰਨਾ ਕਰ।
ਆਗੇ ਕਰੋ ਪਾਪ ਨੈ ਕੋਈ।
ਹੁਣ ਆਪਣੇ ਜੀਵਨ ਦਾ ਇੱਕ ਨਿਯਮ ਬਣਾ ਲਓ, ਅੱਗੇ ਤੋਂ ਕੋਈ ਪਾਪ ਜਿਹੜਾ ਉਹ ਤਨ ਨਾਲ ਨਹੀਂ ਕਰਨਾ। ਤੇ ਸਤਿਗੁਰ ਕਹਿਣ ਲੱਗੇ ਸੁਪਨੇ ਵਿੱਚ ਵੀ ਪਾਪ ਜਿਹੜਾ ਉਹ ਨਹੀਂ ਕਮਾਉਣ ਵਾਲੀ ਬਿਰਤੀ ਬਣਾਉਣੀ।
ਪਿਛਲੇ ਕਰੇ ਜੋ ਬਖਸ਼ੇ ਸੋਈ।
ਅੱਜ ਤੋਂ ਪਹਿਲਾਂ ਤੁਸਾਂ ਜੋ ਜਾਣੇ ਅਣਜਾਣੇ ਵਿੱਚ ਮਾੜੇ ਕਰਮ ਕੀਤੇ ਨੇ ਉਹ ਨਿਰੰਕਾਰ ਦੀ ਜਿਹੜੀ ਨਾਮ ਦੀ ਬਰਕਤ ਦੇ ਸਦਕਾ ਤੁਹਾਡੇ ਸਾਰੇ ਦੇ ਸਾਰੇ ਗੁਨਾਹ ਜਿਹੜੇ ਨੇ ਮਾਫ ਕੀਤੇ ਗਏ ਹਨ।
ਸਤ ਨਾਮ ਸਿਮਰੋ ਮਨ ਲਾਈ।
ਹੁਣ ਇੱਕ ਸਤ ਚਿਤ ਆਨੰਦ ਪਰਿਪੂਰਨ ਪਰਮਾਤਮਾ ਜਿਹੜਾ ਨਾਮ ਸੱਚਾ ਆ ਉਹਨੂੰ ਸਿਮਰਨਾ ਕਰ, ਤੇ ਨਾਲ ਬਸ਼ਰਤ ਇਹ ਆ ਕਿ ਮਨ ਲਾ ਕੇ ਸਿਮਰਨਾ ਕਰਨਾ, ਕੋਈ ਨਿਰੀ ਫਾਰਮੈਲਿਟੀ ਪੂਰੀ ਨਹੀਂ ਕਰਨੀ। ਕੱਲਾ ਲੋਗਣ ਰਾਮ ਖਿਲਾਉਣਾ ਜਾਣਾ ਰੱਬ ਨੂੰ ਖਿਲਾਉਣਾ ਜਾਣ ਕੇ ਨਹੀਂ, ਪਰਮਾਤਮਾ ਦੇ ਨਾਲ ਕੋਈ ਸੰਬੰਧ ਬਣਾ ਕੇ ਉਹਦੇ ਨਾਮ ਨੂੰ ਆਰਾਧਨਾ ਕਰੋ।
ਪੁਰ ਮੈਂ ਲਿਹੋ ਧਰਮ ਸਾਲ ਬਣਾਈ।
ਔਰ ਨਾ ਇਹ ਹਿਰਦੇ ਦਾ ਕਹਿਣ ਲੱਗੇ, ਹਿਰਦੇ ਦੇ ਵਿੱਚ ਰਾਜੇ ਨੇ ਸਰਧਾ ਧਾਰ ਲਈ ਕਿ ਹੁਣ ਗੁਰੂ ਨਾਨਕ ਦੇਵ ਮਹਾਰਾਜ ਦੀ ਜੇ ਮੇਰੇ ਪਾਪ ਐਸੇ ਵੇਲੇ ਬਖਸ਼ੇ ਗਏ ਨੇ ਤੇ ਮੇਰਾ ਵੀ ਫਰਜ਼ ਬਣਦਾ ਐਸੇ ਵੇਲੇ ਹੀ ਜਿਸ ਧਰਮਸ਼ਾਲਾ ਵਿੱਚ ਬਹਿ ਕੇ ਪ੍ਰਮਾਤਮਾ ਦਾ ਨਾਮ ਜਪਣਾ ਉਹਦੀ ਵੀ ਤਿਆਰੀ ਹੁਣੇ ਹੋਣੀ ਚਾਹੀਦੀ ਹੈ।
ਸਤ ਸੰਗਤ ਤੈ ਕਰੋ ਮਹਾਨੀ।
ਉਸ ਧਰਮਸ਼ਾਲਾ ਵਿੱਚ ਬਹਿ ਕੇ ਸਤ ਸੰਗਤ ਜਿਹੜੀ ਹੈ ਉਹ ਕਰਨੀ ਹੈ। ਸਤ ਸੰਗਤ ਨੂੰ ਸਤਿਗੁਰਾਂ ਮਹਾਨਤਾ ਦਿੱਤੀ ਹੈ। ਮੈਂ ਪਿਛਲੇ 7 ਸਾਲਾਂ ਤੋਂ ਗੁਰਮਤ ਦੇ ਮੈਦਾਨ ਅੰਦਰ ਗੁਰਮਤ ਦਾ ਪ੍ਰਚਾਰ ਕਰਦਿਆਂ ਕਰਦਿਆਂ ਵੇਖਿਆ ਸਿੱਖਾਂ ਨੇ ਆਪਣੇ ਘਰਾਂ ਦੇ ਵਿੱਚ ਪੂਜਾ ਰੂਮ ਬਣਾ ਲਏ ਆ, ਸਿੱਖਾਂ ਨੇ ਆਪਣੇ ਘਰਾਂ ਦੇ ਅੰਦਰ ਮੀਡੀਏ ਰਾਹੀਂ ਬਾਣੀ ਪੜ੍ਹਨੀ ਸੁਣਨੀ ਚੰਗੀ ਸਮਝ ਲਈ ਹੈ, ਜਾਂ ਇਲੈਕਟ੍ਰੋਨਿਕ ਮੀਡੀਏ ਰਾਹੀਂ ਮੋਬਾਈਲਾਂ ਰਾਹੀਂ ਬਾਣੀ ਪੜ੍ਹਨੀ ਸੁਣਨੀ ਸਮਝ ਲਈ ਹੈ ਚੰਗੀ। ਪਰ ਉਹਨਾਂ ਸਿੱਖਾਂ ਨੇ ਕਦੇ ਇਸ ਵੱਲ ਧਿਆਨ ਨਹੀਂ ਦਿੱਤਾ ਕਿ ਗੁਰੂ ਅਰਜਨ ਦੇਵ ਮਹਾਰਾਜ ਮੋਹਰ ਲਾ ਗਏ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਮੈਂ ਜਦੋਂ ਪਟਿਆਲੇ ਸ਼ਹਿਰ ਦੀ ਸੰਗਤ ਵੇਖਦਾ ਤੇ ਉਸ ਵੇਲੇ ਮੈਂ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨਾਲ ਸਹਿਮਤ ਹੋ ਜਾਣਾ, ਮਹਾਰਾਜ ਤੁਸਾਂ ਨੌਵੇਂ ਜਾਮੇ ਆ ਕੇ ਇਹਨਾਂ ਨੂੰ ਕਿਰਪਾ ਕੀਤੀ ਹੈ, ਘਰਾਂ ਵਿੱਚ ਵੀ ਚੈਨਲ ਦੇ ਰਾਹੀਂ ਕਥਾ ਸੁਣ ਸਕਦੇ ਆ, ਸਾਰੇ ਦਿਨ ਦਾ ਕੋਈ ਜੌਬ ਤੋਂ ਥੱਕਿਆ ਟੁੱਟਿਆ ਕਿਸੇ ਨੂੰ ਕਿਸ ਤਰੀਕੇ ਦੀ ਕੋਈ ਪ੍ਰੋਬਲਮ ਆ, ਪਰ ਫਿਰ ਵੀ ਤੁਹਾਡੇ ਇਸ ਬਚਨ ਦੀ ਕਮਾਈ ਕਰਨ ਵਾਸਤੇ ਸੰਗਤਾਂ ਜਿਹੜੀਆਂ ਹੁੰਮ ਹਮਾ ਕੇ ਤੁਹਾਡੇ ਚਰਨਾਂ ਵਿੱਚ ਪਹੁੰਚਦੀਆਂ। ਜਿਹੜੇ ਜਿਹੜੇ ਜੀਵ ਸਤ ਸੰਗਤ ਜੁੜ ਜਾਂਦੇ ਨੇ ਉਹਨਾਂ ਨੂੰ ਸਤਿਗੁਰੂ ਨੀਵਿਆਂ ਨੂੰ ਮਹਾਨ ਬਣਾ ਦਿੰਦੇ। ਸਤਿਗੁਰੂ ਨੇ ਵੀ ਬਾਣੀ ਅੰਦਰ ਸਤ ਸੰਗਤ ਦੀ ਮਹਾਨਤਾ ਦਿੱਤੀ ਹੈ। ਕਵੀਰਾਜ ਭਾਈ ਸੰਤੋਖ ਸਿੰਘ ਜੀ ਵੀ ਕਹਿ ਰਹੇ ਨੇ, ਗੁਰੂ ਨਾਨਕ ਦੇਵ ਮਹਾਰਾਜ ਕਹਿ ਰਹੇ ਨੇ ਕਿ ਸਤ ਸੰਗਤ ਦੀ ਮਹਾਨਤਾ ਹੈ, ਸਤ ਸੰਗਤ ਜੁੜ ਕੇ ਪਰਮਾਤਮਾ ਦਾ ਨਾਮ ਜਪਣਾ ਕਰੋ।
ਹਰ ਮਹਿਮਾ ਗਾਵੋ ਗੁਣ ਖਾਨੀ।
ਇਸ ਧਰਮਸ਼ਾਲਾ ਵਿੱਚ ਇੱਕ ਸਤ ਚਿਤ ਆਨੰਦ ਪਰਿਪੂਰਨ ਪਰਮਾਤਮਾ ਜੋ ਗੁਣਾਂ ਦੀ ਖਾਣ ਹੈ, ਕੇਵਲ ਉਹਦੀ ਵਡਿਆਈ ਕਰਨੀ ਹੈ ਤੇ ਉਹਦੀ ਵਡਿਆਈ ਨੂੰ ਸਰਵਣ ਕਰਨਾ ਹੈ।
ਅਸ ਉਪਦੇਸ਼ ਸਿੱਖ ਲਈਏ ਜਬਹੀ।
ਤੇ ਜਦੋਂ ਰਾਜੇ ਨੇ ਤੇ ਬਾਕੀ ਦੀ ਪ੍ਰਜਾ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਉਪਦੇਸ਼ ਨੂੰ ਸਿੱਖਣਾ ਕੀਤਾ।
ਪਾਹੁਲ ਪਗ ਕੀ ਦੀਨੀ ਤਬਈ।
ਤੇ ਸਾਰੀਆਂ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਚਰਨਾ ਅੰਮ੍ਰਿਤ ਗੁਰ ਸਿੱਖਾਂ ਪਿਲਾਇਆ। ਸਾਰੀਆਂ ਸੰਗਤਾਂ ਨੂੰ ਚਰਨ ਪੌਲ ਜਿਹੜੀ ਦੇ ਕੇ ਆਪਣੇ ਸਿੱਖ ਸਥਾਪਿਤ ਕਰ ਦਿੱਤਾ ਹੈ।
ਕਰੇ ਸਿੱਖ ਆਪਣੇ ਨਰ ਬ੍ਰਿੰਦਾ।
ਹੁਣ ਹੁਣ ਸਤਿਗੁਰ ਨਾਨਕ ਦੇਵ ਮਹਾਰਾਜ ਨੇ ਰਾਜਾ ਅਤੇ ਰਾਜੇ ਦੀ ਪ੍ਰਜਾ ਦੇ ਜਿਹੜੇ ਸਿੱਖ ਸਨ ਉਹ ਆਪਣੇ ਦਰ ਦੇ ਸੇਵਕ ਬਣਾ ਲਏ ਹਨ।
ਸਤ ਨਾਮ ਸਿਮਰੋ ਸੁਖ ਕੰਦਾ
ਤੇ ਉਪਦੇਸ਼ ਦਿੱਤਾ ਸਤ ਨਾਮ ਪ੍ਰਮਾਤਮਾ ਜਿਹੜਾ ਸਤ ਨਾਮ ਪ੍ਰਭ ਕਾ ਸੁਖਦਾਈ ਸਦਾ ਸੁਖ ਜਿਹਨੇ ਲੈਣਾ ਉਹ ਕੇਵਲ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰੋ।
ਕਰਤ ਕੁਕਰਮ ਸਰਬ ਛੁਟਵਾਇਓ
ਭੂਟਾਨ ਦੇਸ਼ ਦਾ ਰਾਜਾ ਤੇ ਉਥੋਂ ਦੀ ਪ੍ਰਜਾ ਦੇ ਜਿਹੜੇ ਲੋਕ ਤਮਾਮ ਮਾੜੇ ਕਰਮ ਕਰਦੇ ਸਨ ਸਤਿਗੁਰਾਂ ਨੇ ਉਪਦੇਸ਼ ਦੇ ਕੇ ਉਹਨਾਂ ਤੋਂ ਮਾੜੇ ਕਰਮ ਜਿਹੜੇ ਨੇ ਛੁਟਵਾ ਦਿੱਤੇ ਹਨ। ਤੇ ਫਿਰ ਉਸ ਤੋਂ ਬਾਅਦ ਨਾਮ ਜਪਣਾ ਤੇ ਨਾਲ ਦੀ ਨਾਲ ਆਪਣੇ ਦਸਵੰਧ ਦੀ ਭੇਟਾ ਜਿਹੜੀ ਧਰਮ ਕਾਰਜਾਂ ਵਾਸਤੇ ਭੇਟਾ ਜਿਹੜੀ ਉਹ ਦੇਣੀ, ਗਰੀਬਾਂ ਦਾ ਸਤਿਕਾਰ ਕਰਨਾ, ਗਰੀਬਾਂ ਨੂੰ ਸਹਾਇਤਾ ਕਰਨੀ। ਸਤਿਗੁਰਾਂ ਨੇ ਨਾਮ, ਦਾਨ, ਇਸ਼ਨਾਨ ਤਿੰਨੇ ਚੀਜ਼ਾਂ ਆਪਣੇ ਸਿੱਖਾਂ ਨੂੰ ਦ੍ਰਿੜ ਕਰਵਾ ਦਿੱਤੀਆਂ ਹਨ।
ਕਿਤਕ ਦਿਵਸ ਜਬ ਰਹਿਤੇ ਬਿਤਾਏ
ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਭੂਟਾਨ ਦੇਸ਼ ਦੇ ਅੰਦਰ ਕਈ ਦਿਨ ਸੰਗਤਾਂ ਨੂੰ ਦਰਸ਼ਨ ਦਿੰਦਿਆਂ ਉਪਦੇਸ਼ ਦੇ ਕੇ ਤਾਰਦਿਆਂ ਬਿਤਾਉਣਾ ਕੀਤੇ ਹਨ।
ਹੱਥ ਬੰਦ ਨ੍ਰਿਪ ਬੈਨ ਅਲਾਏ
ਤੇ ਹੁਣ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿਚ ਰਾਜੇ ਨੇ ਦੋਵੇਂ ਹੱਥ ਜੋੜ ਕੇ ਇਹ ਬੇਨਤੀ ਜਿਹੜੀ ਇਹ ਕਰਨਾ ਕੀਤੀ ਹੈ।
ਚਾਉਲ ਪਸ਼ਮ ਦੇਸ਼ ਮਮ ਹੋਈ
ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਸਾਰੇ ਭੂਟਾਨ ਦੇਸ਼ ਜੀ ਦੀ ਰਿਆਸਤ ਦਾ ਮੈਂ ਰਾਜਾ ਨਾ, ਮੇਰੇ ਦੇਸ਼ ਵਿਚ ਕੇਵਲ ਚੌਲ ਝੋਨਾ ਪੈਦਾ ਹੁੰਦਾ ਤੇ ਨਾਲ ਇੱਥੇ ਪਸ਼ਮ ਕਹੀਏ ਉੱਨ, ਭੇਡਾਂ ਚਰਦੀਆਂ, ਭੇਡਾਂ ਦੀ ਉੱਨ ਤੋਂ ਕੱਪੜਾ ਬੁਣਿਆ ਜਾਂਦਾ, ਇਹ ਦੋਵੇਂ ਚੀਜ਼ਾਂ ਮੇਰੇ ਦੇਸ਼ ਵਿਚ ਜਿਹੜੀਆਂ ਉਹ ਪੈਦਾ ਹੋ ਰਹੀਆਂ, ਇਹ ਸਾਡੀ ਉਪਜੀਵਿਕਾ ਦਾ ਸਾਧਨ ਬਣੀਆਂ ਹਨ।
ਹੋਰ ਅੰਨ ਉਪਜਤ ਨੈ ਕੋਈ
ਸਤਿਗੁਰੂ ਜੀ, ਹੋਰ ਕੋਈ ਅੰਨ ਜਿਹੜਾ ਕਿਸੇ ਪ੍ਰਕਾਰ ਦਾ ਉਹ ਮੇਰੇ ਦੇਸ਼ ਵਿਚ ਪੈਦਾ ਨਹੀਂ ਹੁੰਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਇਹ ਆਪਣੇ ਮਨ ਦੀ ਬਿਰਥਾ ਜਿਹੜੀ ਰਾਜੇ ਨੇ ਉਹ ਸਰਵਣ ਕਰਾਈ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਬੇਨਤੀ ਸਰਵਣ ਕਰ ਲਈ ਹੈ। ਰਾਜੇ ਦੀ ਇਸ ਬੇਨਤੀ ਨੂੰ ਮੰਨ ਕੇ ਸਤਿਗੁਰੂ ਕੀ ਵਰ ਦੇਣਗੇ, ਕਿਹੜੀ ਜੁਗਤੀ ਦੱਸਣਗੇ ਆਪਾਂ। ਸਤਿਗੁਰਾਂ ਨੇ ਜੇ ਕਿਰਪਾ ਕੀਤੀ ਸਰੀਰ ਚ ਸਵਾਸ ਚੱਲਦੇ ਰਹੇ, ਤੁਸਾਂ ਇਸੇ ਤਰ੍ਹਾਂ ਸੁਣਨਾ ਚੰਗਾ ਸਮਝਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਨਦਰ ਅਨਾਇਤ ਕੀਤੀ ਤੇ ਕੱਲ ਦੇ ਦੀਵਾਨ ਵਿਚ ਹਾਜ਼ਰੀ ਭਰ ਕੇ ਲਾਹਾ ਲਵਾਂਗੇ। ਸਤਿਗੁਰਾਂ ਦੇ ਨਾਮ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਹਨ।